ਸਾਮੰਦੀ ਨੂਰੀ ਅਰਸੋਂ ਕੁਰਸੋਂ ਤੁਦ ਡਿਠੇ ਸਚੀ ਪਾਤਸ਼ਾਹ
ਜਨਮ ਜਨਮ ਦੀ ਕਟੀਏ
ਤੁਦ ਡਿਠੇ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ
ਕਟੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਆਏ ਮਿਲੇ ਸ੍ਰੀ ਗੁਰੂ ਨਿਕਟ ਦੇਖਿਓ ਪ੍ਰੇਮ ਵਿਸਾਲ ਪਰੇ ਚਰਨ ਕਰ ਜੋਰ ਕਰ ਲਖੇ ਸੁ ਪ੍ਰਭੂ ਕਿਰਪਾਲ ਦੋਹਰਾ ਆਏ ਮਿਲੇ ਸ੍ਰੀ ਗੁਰੂ ਨਿਕਟ ਦੇਖਿਓ ਪ੍ਰੇਮ ਵਿਸਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰ ਵਿੱਚ ਬੈਠੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਦਾ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਸੀ ਗੁਰੂ ਪਿਆਰੇ ਗਿਆਨੀ ਜੀ ਹੋਰੀ ਆਪ ਨੂੰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿਆ ਰਹੇ ਸਨ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰੂ ਕਾ ਦਰਸ਼ਨ ਪਾਏ ਜੀ। ਅੰਦਰ ਤ੍ਰਿਸ਼ਨਾ ਦੀ ਤਪਤ ਹੈ ਈਰਖਾ ਦੀ ਜਲਸ ਹੈ ਦਵੈਸ਼ ਹੈ ਹਰ ਬਿਨ ਜੀਓ ਜਲ ਵੱਲ ਜਾਓ ਬਿਨ ਸਿਮਰਨ ਜੋ ਜੀਵਨਾ ਸਰਪ ਜੈਸੇ ਅਰਜਾਰੀ ਜਲਨ ਬੁਝੀ ਉਹ ਜਲਨ ਜਿਹੜੀ ਹੈ ਉਸ ਨੂੰ ਬੁਝਾਉਣ ਵਾਲੀ ਸ਼ਕਤੀ ਅੰਮ੍ਰਿਤ ਬਾਣੀ ਹੈ ਉਹਦਾ ਲਾਹਾ ਆਪ ਜੀ ਪ੍ਰਾਪਤ ਕਰ ਰਹੇ ਸੀ। ਉਪਰੰਤ ਜੋ ਚੱਲਦੀ ਹੋਈ ਲੜੀਵਾਰ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਕਥਾ ਹੈ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਇਹ ਦੋ ਸ਼ਬਦ ਹਨ। पंथ प्रकाश की कथा जी सिख इतिहास की कथा है। गुरप्रताप सूरज ग्रंथ की कथा ये सतगुरु महाराज के जीवन की गाथा गुर इतिहास की कथा है, जिस दे विच पंथ दा सिखां दा हवाला है। सिख इतिहास है, पंथ दा हवाला है, जिस दे विच गुरुआं दा अपना जीवन है। ते ओ गुरु साहिबानां दा ऐसा पवित्र इतिहास दास ने एक बार महापुरुषां तों यह वचन सुनिया सी, जदों उन्हां दे कोलों विद्या का किनका ग्रहण किया। महापुरुष बड़े रस विच आ के कह रहे सन, कहिंदे जिस माई भाई ने गुरु नानक तों लैके गुरु गोबिंद सिंह साहब तक संपूर्ण कथा इतिहास की कथा जिसने श्रवण कर ली है, कहिंदे बाकी दी रहिंदी जिंदगी कदे सिक्खी विच फिर अडोल नहीं सकदा, अडोल हो जाएगा सिक्खी विच। एडी बड़ी शक्ति है इतिहास की कथा विच। आओ सतगुरु कृपा करन गुरमुख प्यारे जिन्हां दी गाथा ये चल रही है, सिख इतिहास दे पन्नियां ते सुनहरी अखरां नाल जिन्हां दा इतिहास लिखिया होया है। महान विद्वान अरबी फारसी दे आलम और जिहड़े 1400 अलमाओ ते 1400 आलम फाजल दी डिग्री वाले विद्वानां नूं कुरान दी ऐत जिहड़ी उन्हां तों अर्थ नहीं होए भाई साहब कराए, जिस वेले ग्रीक मृतौंदी है शेर तहन गुरबाणी विच दर्जन, बसंत रुत विच दो महीनों की क्रुत हुंदी है, चेत और बसाख यह बसंत रुत है, जेठ और हाड़ यह ग्रीक मृत है, सौण ते भादों यह पावस रुत है, इन बरखा रुत भी कहिंदे ने, असू ते कत्ता सर्द रुत है, मगर ते पो हिमकर रुत है, माघ और फगन इनू सिसिया रुत कहिंदे ने। इन्हां छे ही रुत्तां दे विचों ग्रीकम रुत अत गाखड़ी सारियां तों सख्त रुत है ग्रीकम रुत। इहदे विच सूरज गगन तप है, जेठ दे महीने दा सूरज सारे वातावरण नूं गर्म कर देंदा है। जितने जीव जंतु ते सारे सूरज की गर्मी तो तंग आ जाते, फिर वह पुकारा करते हैं, जिमें कि जिस वेले जीव अंधेरे तो छुटकारा पाने वास्ते बेनतियां करते हैं, तो उस वेले वाहगुरु परमेश्वर की अपनी जो कृपा है, उसकी जो रहमत है, वो एक सूरज रूप हो करके संसार में चानना दे देंदी है। फिर चिड़ी चूहकी पह फुटी वगन बहुत तरंग, चिड़िया भी चूह चू कर दियां कि चानना होने लगा है, खुशी होंदी है, अंधकार सुके भी न सोई। इसी तरह जो गर्मी की अत दर्जे की तंगी जीवां नूं महसूस होंदी है, तो उस वेले फिर परमेश्वर की रहमत एक बदल के रूप में चढ़ के आती है। धरती सोभ करै जल वरसै, जल वरसद धरती की शोभा वधदी। बिल्कुल इस तरह की एक जेठ के महीने का सूरज उते कई बार आया ते कई बार गया, दिल्ली के तख्त ते सूरज नालों भी ज्यादे साड़न वाला औरंगजेब का बड़ा विकराल रूप, जिदे सेक तो डर के अज संसार का महान विद्वान जिन्हें गजनी तक अपनी विद्या दियां तांकां पाईयां होईयां, वह भी इस धुप तो डरदा मारिया ਅੱਜ ਠੰਡੇ ਜਿਹੇ ਸਰੋਵਰ ਦੀ ਤਲਾਸ਼ ਕਰਨ ਵਾਸਤੇ ਚੱਲਿਆ ਤੇ ਆਨੰਦਾਂ ਦੀ ਪੁਰੀ ਵਿੱਚ ਆਉਣ ਵਾਸਤੇ ਰਸਤੇ ਵਿੱਚ ਆਉਂਦਿਆਂ ਸੇਵਕ ਚੜ੍ਹਾਈ ਕਰ ਗਿਆ। ਕਈ ਵਾਰ ਜ਼ਿੰਦਗੀ 'ਚ ਅਸਹਿ ਚੋਟਾਂ ਸਹਿਣੀਆਂ ਪੈਂਦੀਆਂ ਹਨ। ਬੜਾ ਹੀ ਪਿਆਰਾ ਸੀ ਇਸ ਨੂੰ ਇਹ ਸੱਜਣ। ਦਰੋਗਾ ਜੀ ਮਿਲ ਗਏ ਨੇ, ਆਪਣੀ ਤਨਖਾਹ ਦਾ ਪੂਰਾ ਹਿਸਾਬ ਕਿਤਾਬ ਕਰਾਇਆ ਇਹਨੂੰ, ਡੇਢ ਕੁ ਹਜ਼ਾਰ ਜਾਣੀ 1500 ਮੋਹਰ ਇਹਦੇ ਕੋਲ ਨਗਦ ਬਣੀ ਹੈ, ਜੋ ਇਹਦੀ ਰੁਕੀ ਹੋਈ ਤਨਖਾਹ ਸਾਰੀ ਹਿਸਾਬ ਕਿਤਾਬ ਹੋ ਚੁੱਕਾ। ਉਹ ਮੋਹਰਾਂ ਨਾਲ ਲੈ ਕੇ ਭਾਈ ਨੰਦ ਲਾਲ ਸਾਹਿਬ ਨੂੰ ਰਸਤੇ ਵਿੱਚ ਮਿਲ ਗਏ। ਰਸਤੇ ਵਿੱਚ ਭਾਈ ਸਾਹਿਬ ਦੀ ਅਵਸਥਾ ਇਹੋ ਜਿਹੀ ਹੋ ਗਈ ਜਿਵੇਂ ਮੱਛੀ ਪਾਣੀ ਤੋਂ ਬਾਹਰ ਹੋ ਕੇ, ਮੱਛੀ ਦਾ ਹਿਰਦਾ ਐਸਾ ਤੜਫਦਾ ਕਿ ਪਾਣੀ ਕਦੋਂ ਮਿਲ ਜਾਵੇ। ਜਿਉਂ ਮੀਨਾ ਬਿਨ ਪਾਣੀਆਂ ਰਹੇ ਨਾ ਕਿਤੇ ਉਪਾਏ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੈ ਚਾਤਰ ਕੀ ਨਿਆਈ। ਇਹ ਅਵਸਥਾ ਬਣ ਗਈ ਹੈ ਭਾਈ ਸਾਹਿਬ ਗੁਰੂ ਸਰੂਪ ਨੂੰ ਚਿਤਵਦੇ ਹੋਏ ਰਸਤੇ ਦਾ ਪੰਧ ਮੁਕਾਇਆ। ਸਤਿਗੁਰਾਂ ਦੀ ਪਾਵਨ ਹਜ਼ੂਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦਪੁਰ ਸਾਹਿਬ ਬਿਰਾਜਮਾਨ, ਇਸ ਥਾਂ ਤੋਂ ਇਹ ਇਤਿਹਾਸ ਦੇ ਅੱਖਰ ਆਪ ਜੀ ਅੱਗੇ ਸਰਵਣ ਕਰੋਗੇ। ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰੈ, ਆਓ ਗੁਰੂ ਪਿਆਰਿਆਂ ਦੀ ਕਥਾ, ਗੁਰੂ ਪਿਆਰ ਦੀ ਗਾਥਾ, ਜਿਹਦੇ ਨਾਲ ਸਾਨੂੰ ਵੀ ਇਹ ਸਮਝ ਆਏਗੀ ਕਿ ਸਾਡਾ ਗੁਰੂ ਦੇ ਨਾਲ ਕਿੰਨਾ ਕੁ ਪਿਆਰ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ, ਭਾਈ ਨੰਦ ਲਾਲ ਸਾਹਿਬ ਤੇ ਨਾਲ ਹੀ ਦਰੋਗਾ ਜਿਹੜਾ ਭਾਈ ਸਾਹਿਬ ਦੀ ਸੰਗਤ ਕਰਕੇ ਬੜਾ ਭਾਰੀ ਰਸੀਆ ਬਣ ਚੁੱਕਾ ਹੈ, ਇਹ ਦੋ ਪਿਆਰ ਦੀਆਂ ਮੂਰਤਾਂ ਆਨੰਦਪੁਰ ਸਾਹਿਬ ਪਹੁੰਚ ਰਹੀਆਂ ਨੇ ਤੇ ਅਗਲੀ ਵਿਚਾਰ ਸਰਵਣ ਕਰੋ ਜੀ।
ਦੋਹਰਾ ਆਏ ਮਿਲੇ ਸ੍ਰੀ ਗੁਰੂ ਨਿਕਟ, ਦੇਖਿਓ ਪ੍ਰੇਮ ਵਿਸਾਲ।
ਜਦੋਂ ਭਾਈ ਨੰਦ ਲਾਲ ਸਿੰਘ ਜੀ ਔਰ ਉਹ ਦਰੋਗਾ ਗਿਆਸਦੀਨ ਜਿਸ ਦਾ ਨਾਮ ਹੈ, ਭਾਈ ਸਾਹਿਬ ਦੀ ਸੰਗਤ ਕਰਕੇ ਜਿਸ ਨੂੰ ਰੰਗ ਲੱਗਾ ਉਸ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਦਾ, ਤੇ ਇਹ ਦੋਨੇ ਜਦੋਂ ਆਏ ਮਿਲੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਮਿਲੇ ਹਨ। ਆਏ ਮਿਲੇ ਸ੍ਰੀ ਗੁਰੂ ਨਿਕਟ, ਜਦੋਂ ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਮਿਲੇ ਹਨ, ਦੇਖਿਓ ਪ੍ਰੇਮ ਵਿਸਾਰ। ਗੁਰੂ ਸਾਹਿਬ ਜੀ ਨੇ ਵੇਖਿਆ ਕਿ ਇਹਨਾਂ ਦੋਨਾਂ ਸਿੱਖਾਂ ਦੇ ਮਨ ਵਿੱਚ ਬਹੁਤ ਹੀ ਪਿਆਰ ਹੈ, ਮੇਰਾ ਅੱਤ ਦਰਜੇ ਦਾ ਪਿਆਰ ਹੈ। ਪਿਆਰ ਦੀ ਸਾਸ ਦੀ ਕਹਾਣੀ ਬੜੀ ਅਕਥ ਹੋਇਆ ਕਰਦੀ ਹੈ। ਜਿਸ ਪਿਆਰ ਵਿੱਚ ਸਵਾਰਥ ਹੋਵੇ ਉਹ ਪਿਆਰ ਨਹੀਂ ਹੁੰਦਾ, ਇੱਕ ਵਪਾਰ ਹੁੰਦਾ ਹੈ। ਪਿਆਰ ਨਿਰਸਵਾਰਥ ਹੁੰਦਾ ਹੈ, ਜਿਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੁੰਦਾ। ਪਿਆਰਾ ਕੁਰਬਾਨ ਹੁੰਦਾ, ਕੋਈ ਲੈਣ ਦੀ ਇੱਛਾ ਨਹੀਂ ਰੱਖਦਾ, ਕੁਝ ਦੇਣ ਦੀ ਇੱਛਾ ਰੱਖਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਐਸਾ ਪਿਆਰ ਹੈ ਮਨ ਵਿੱਚ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਖਿਓ ਪ੍ਰੇਮ ਵਿਸਾਲ, ਪ੍ਰੇਮ ਦੀ ਬਹੁਲਤਾ ਦੇਖੀ, ਬਹੁਤ ਪਿਆਰ ਹੈ ਇਹਨਾਂ ਸਿੱਖਾਂ ਦੇ ਮਨ ਵਿੱਚ।
ਪਰੇ ਚਰਨ ਕਰ ਜੋਰ ਕਰ, ਲਖੇ ਸੋ ਪ੍ਰਭੂ ਕਿਰਪਾਲ।
ਦੋਨਾਂ ਨੇ ਗੁਰਦੇਵ ਦੇ ਚਰਨ ਸਪਰਸ਼ ਕੀਤੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਦੇ ਜੋ ਚਰਨ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ, ਇੱਕ ਛਿਨ ਵਿੱਚ ਸੰਸਾਰ ਸਮੁੰਦਰ ਨੂੰ ਤਾਰਨ ਵਾਲੇ ਗੁਰੂ ਦੇ ਚਰਨ ਹਨ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ। ਇਹਨਾਂ ਚਰਨਾਂ ਕਮਲਾਂ ਦੀ ਮੌਜ ਦਾ ਕੋਈ ਅਨੁਮਾਨ ਨਹੀਂ, ਅਨੁਮਾਨ ਇੱਕ ਪ੍ਰਮਾਣ ਹੈ ਖੱਟ ਪ੍ਰਮਾਣਾਂ ਵਿੱਚ। ਕਹਿੰਦੇ ਕੋਈ ਚਰਨਾਂ ਕਮਲਾਂ ਦੀ ਮੌਜ ਦਾ ਕੋਈ ਅਨੁਮਾਨ ਨਹੀਂ ਹੈ, ਦੱਸਿਆ ਨਹੀਂ ਜਾ ਸਕਦਾ ਕੈਸਾ ਹੈ। ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਭਾਨ। ਤੇ ਭਾਈ ਸਾਹਿਬ ਇਹਨਾਂ ਚਰਨਾਂ ਦਾ ਆਨੰਦ ਜੋ ਆਪਣੀ ਰਚਨਾ ਦੇ ਅੰਦਰ ਜਿਹਦਾ ਪੰਜਾਬੀ ਦੇ ਵਿੱਚ ਉਲੱਥਾ ਕੀਤਾ ਗਿਆ। ਭਾਈ ਸਾਹਿਬ ਇੱਕ ਜਗ੍ਹਾ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਖਾਤ ਕਰਕੇ ਐ ਗੁਰੂ ਗੋਬਿੰਦ ਸਿੰਘ ਸਾਹਿਬ ਹਿਰਦਾ ਉਛਲਿਆ ਕਲਮ ਚੁੱਕੀ। ਗੁਰੂ ਗੋਬਿੰਦ ਸਿੰਘ ਸਾਹਿਬ ਮਿੱਠੀ ਮਿੱਠੀ ਜੀ ਚਾਲ ਆਪਣੇ ਦਰਬਾਰ ਵੱਲ ਆ ਰਹੇ ਨੇ। 52 ਕਵੀ ਜਿੱਥੇ ਸਵਾਜਮਾਨ ਹਨ। ਭਾਈ ਨੰਦ ਲਾਲ ਸਿੰਘ ਕਹਿੰਦੇ ਨੇ ਸਤਿਗੁਰ ਤੇਰੇ ਰਸਤੇ ਅੰਦਰ ਜਿਹੜੇ ਰਾਹਾਂ ਨੂੰ ਤੂੰ ਤੁਰ ਕੇ ਆ ਰਿਹਾ ਹੈ ਹੇ ਮੇਰੇ ਸ਼ਹਿਨਸ਼ਾਹ, ਅੱਜ ਨੰਦ ਲਾਲ ਦਾ ਹਿਰਦਾ ਇਉਂ ਕਹਿੰਦਾ ਕਿ ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾਂ, ਮੈਂ ਆਪਣੇ ਦਿਲ ਦਾ ਫਰਸ਼ ਵਿਛਾ ਦਿਆਂ, ਐ ਮੇਰੇ ਸ਼ਹਿਨਸ਼ਾਹ ਜਿੱਥੇ ਨੂੰ ਤੂੰ ਤੁਰ ਕੇ ਆ ਰਿਹਾ ਹੈ। ਪ੍ਰੇਮ ਦੇ ਤਰਾਨੇ ਨੇ, ਪ੍ਰੇਮ ਦੀਆਂ ਤਰੰਗਾਂ ਨੂੰ ਭਾਈ ਸਾਹਿਬ ਦੇ ਮਨ ਵਿੱਚ ਉੱਠਦੀਆਂ। ਸਤਿਗੁਰ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾਂ, ਸੋਹਣੇ ਚਰਨ ਤੁਸਾਂ ਦਾ ਜੋੜਾ ਐ ਦੋਏ ਨੈਣ ਬਣਾਵਾਂ। ਤੁਹਾਡੇ ਚਰਨ ਮੇਰੇ ਨੇਤਰ, ਮੇਰੇ ਕੋਲ ਹੋਰ ਤੇ ਕੁਛ ਨਹੀਂ ਹੈ, ਮੇਰੇ ਚਰਨ ਹੀ ਤੁਹਾਡੇ ਚਰਨਾਂ ਦਾ ਜੋੜਾ ਬਣ ਜਾਣ ਤੇ ਤੁਹਾਡੇ ਚਰਨ ਮੇਰੀਆਂ ਅੱਖਾਂ ਵਿੱਚ ਵਸ ਜਾਣ। ਇਹ ਪਿਆਰ ਭਾਈ ਨੰਦ ਲਾਲ ਮਹਾਨ ਕਵੀ, 52 ਕਵੀਆਂ ਚ ਕੇਵਲ 52 ਕਵੀਆਂ ਚ ਇੱਕੋ ਹੀ ਕਵੀ ਹੈ ਜਿਸ ਨੂੰ ਭਾਈ ਗੁਰਦਾਸ ਦੀ ਬਰਾਬਰ ਦਾ ਰੁਤਬਾ ਪ੍ਰਾਪਤ ਹੋ ਗਿਆ। 51 ਕਵੀ ਪਿੱਛੇ ਰਹਿ ਗਏ, ਬਹੁਤ ਲੰਮੀ ਕਤਾਰ ਸੀ, ਤੇ ਭਾਈ ਗੁਰਦਾਸ ਦਾ ਦੂਜਾ ਰੂਪ ਮੰਨਿਆ ਗਿਆ ਭਾਈ ਨੰਦ ਲਾਲ ਸਿੰਘ। ਪੰਥ ਵਿੱਚ ਪ੍ਰਮਾਣਿਤ ਹੋ ਗਏ ਦੋ ਗੁਰੂ ਕੇ ਸਿੱਖ ਕਿ ਜਿਨ੍ਹਾਂ ਦੀ ਬਾਣੀ ਨੂੰ ਪ੍ਰਮਾਣਤਾ ਮਿਲ ਗਈ ਹੈ, ਜਿਨ੍ਹਾਂ ਦੀ ਬਾਣੀ ਰਸਮਈ ਹੈ, ਜਿਨ੍ਹਾਂ ਦੀ ਬਾਣੀ ਚ ਸਿੱਖੀ ਦਾ ਸਿਧਾਂਤ ਹੈ, ਐਸੀ ਭਾਈ ਨੰਦ ਲਾਲ ਸਿੰਘ ਜੀ ਹਨ। ਉਹਨਾਂ ਨੇ ਪਿਆਰ ਦੀਆਂ ਐਸੀਆਂ ਗੱਲਾਂ ਕੀਤੀਆਂ, ਕਹਿੰਦਾ ਸਤਿਗੁਰੂ ਤੇਰੇ ਰਾਹਾਂ ਤੇ ਆਪਣਾ ਦਿਲ ਵਿਛਾ ਦਿਆਂ, ਤੇਰਾ ਇੱਕ ਇੱਕ ਕਦਮ ਮੇਰੇ ਦਿਲ ਤੇ ਟਿਕੇ, ਔਰ ਤੁਸਾਂ ਦੇ ਸੋਹਣੇ ਚਰਨਾਂ ਦਾ ਜੋੜਾ ਇਹ ਦੋਏ ਨੇਤਰ। ਕਹਿਣ ਦਾ ਭਾਵ ਹੈ ਕਿ ਇਹਨਾਂ ਨੇਤਰਾਂ ਵਿੱਚ ਕਿਸੇ ਹੋਰ ਦੀ ਸ਼ਕਲ ਨਾ ਕਦੇ ਵੀ ਆਵੇ, ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨ ਹੀ ਦਿਸਣ। ਜਿੱਧਰ ਨੂੰ ਮੈਂ ਦੇਖਾਂ ਉੱਧਰ ਗੁਰੂ ਗੋਬਿੰਦ ਸਿੰਘ ਦੇ ਚਰਨ ਹੀ ਦਿਸਣ ਦੇਣ। ਬਸ ਤੁਹਾਡੇ ਚਰਨਾਂ ਦਾ ਇਹੀ ਜੋੜਾ ਹੈ। ਪਿਆਰ ਵਿੱਚ ਆ ਕੇ ਇਹੋ ਜਿਹੀ ਗੱਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮੇਰੀ ਖਲੋਂ ਮੋਜੜੇ, ਮੇਰੀ ਖਲ ਦੀਆਂ ਜੁੱਤੀਆਂ ਬਣਾ ਕੇ ਕਹਿੰਦੇ, ਗੁਰੂ ਪਿਆਰਿਓ ਮੈਂ ਆਪਣਾ ਚਮ ਲਾ ਕੇ ਇਹਦੀਆਂ ਜੁੱਤੀਆਂ ਬਣਾ ਕੇ ਮੇਰੀ ਖਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਗੁਰਸਿੱਖ ਮੇਰੇ ਚਮ ਦੀਆਂ ਜੁੱਤੀਆਂ ਹੰਡਾਉਣ। ਦੋਨਾਂ ਸਿੱਖਾਂ ਦੀ ਸਿਧਾਂਤਕ ਵਿਚਾਰਧਾਰਾ ਰਲਦੀ ਹੈ। ਐਸੇ ਹਨ ਭਾਈ ਨੰਦ ਲਾਲ ਸਿੰਘ ਤੇ ਐਸੇ ਹਨ ਭਾਈ ਗੁਰਦਾਸ, ਇੱਕੋ ਹੀ ਸੁਰ ਵਿੱਚ ਬੋਲ ਰਹੇ ਹਨ, ਦੋ ਸੁਰਾਂ ਨਹੀਂ ਹਨ। ਔਰ ਕਦੇ ਕਦੇ ਕਲਮ ਚੁੱਕਦੇ ਨੇ, ਕਹਿੰਦੇ ਨੇ ਵਿੱਚ ਸਮੁੰਦਰ ਲਹਿਰਾਂ ਵਗਣ, ਇੱਕ ਦੂਜੀ ਤੋਂ ਅੱਗੇ ਇੱਕ ਦੂਜੀ ਨੂੰ ਇਹ ਗੱਲ ਆਖੇ, ਇੱਕ ਘੁੱਟ ਪੀ ਲੈ ਨਾਮ ਸਾਈਂ ਦਾ ਤੇਰੀ ਉਮਰ ਲਹਿਰ ਦੀ ਵਗੇ। ਤੇ ਭਾਈ ਸਾਹਿਬ ਪਿਆਰ ਦੀ ਮੂਰਤ ਨੂੰ ਭਿੱਜੇ ਹੋਏ ਨੇ, ਬੰਦਗੀ ਹੈ ਇਹਨਾਂ ਦੀ। ਬੰਦਗੀ ਦਾ ਚਮਤਕਾਰਾ ਸੀ ਜੋ 1400 ਆਲਮ ਫਾਜ਼ਲ ਦੀ ਡਿਗਰੀ ਵਾਲਾ ਔਰੰਗਜ਼ੇਬ ਦੀ ਸਭਾ ਦੇ ਅੰਦਰ ਐਸੇ ਮੁਲਾਣਿਆਂ ਦਾ ਫੇਲ ਹੋ ਜਾਣਾ ਜਿਹੜੇ ਸੰਸਾਰ ਦੇ ਕੋਨੇ ਕੋਨੇ ਚੋਂ ਸੱਦੇ ਹੋਏ ਸਨ, ਜਿਹੜੇ ਦੂਰ ਦੁਰਾਡੇ ਤੋਂ ਵਿਦਵਾਨ ਇੱਕ ਥਾਂ ਦੇ ਨਹੀਂ ਸਨ, ਇੱਕ ਦੇਸ਼ ਦੇ ਨਹੀਂ ਸਨ। ਇੱਕ ਵਾਰੀ ਔਰੰਗਜ਼ੇਬ ਨੂੰ ਐਸਾ ਧੱਕਾ ਲੱਗਾ, ਔਰੰਗਜ਼ੇਬ ਨੂੰ ਸ਼ਰਮ ਆਈ
کہ اسلام والے تو نک ڈوب کے مر جانا چاہیے. ایک ہندو آ کے قرآن دے ارتھ کر دے تے پلے کی ہے؟ قرآن دے ارتھ ایک ہندو کرد ہے کہ تسی 1400 ویل ہو گئے تے تو منہ منگیاں تنخواہ میں دینا ہور تے کوئی بات نہیں چلی ہے. ملانے تو کچھ نہیں سی کہہ سکتا. بس بے ایمانہ پائی نند لال صاحب تے آ گیا بھی یہ مسلمان بنا لیے, بس یہ اپنے مسلمان بنا کے اپنے کو رکھیے. پائی صاحب یہ جی تھان تے آ گیا ہے, تیرے من اوٹ لہو ہر نام, اوٹ بڑی لے لی ہے تو میرو میر پربت سوامی. اس پربت دے نال ٹکراؤن والا اپنے آپ چور چور ہو جائے گا. اوٹ گئی میں تیری, بھائی نند لال سنگھ نے اوٹ گرو گوبند سنگھ صاحب کی گرہن کر رہے, ستگرہ دے چرن ہردے وچ وسائے ہن, دونوں ہاتھ جوڑے تے اپنا مست گردیو دے چرنوں تے رکھ دتا گرو گوبند سنگھ صاحب نے. تن گرو گوبند سنگھ مہاراج تیرے چرن تا سانو سپنے دے وچ بھی نصیب نہیں, پر تیری کتھا دے اندر جو اسی چرن اندر انبھو کر رہے ہاں وہ تے رس آ رہا ہے. یہ تے رس آئے گا اس گاتھا نو سنن والیاں نو. ستگرو مہاراج دے چرنوں تے آ کے نمسکار کیتی ہے.
جو پئی نند لال نے پیٹ چڑھائی.
کیوں ساتھ سنگ جی؟ کیونکہ مریادہ ہے کہ جدوں بھی کچھ ٹکانے وشیش ہیں, دھرم شاستر دا ودھان ہے کہ یہاں ٹکانے تے کدے خالی ہاتھ نہیں جانا. رکت پان درسے نہیں, پوپ پکھک گردیو یہاں تین دے کول جدوں جانا ہے. رکت نام خالی دا ہے, سنسکرت دا پد ہے یہ. پان نام ہاتھاں دا, رکت پان نہیں درسی ہے, خالی ہاتھ درشن نہیں کرنے. کی دے بادشاہ دے کول جانا ہے, خالی ہاتھ نہیں جانا. پوپ پکھک, پکھک نام ہے مہاپرش دا. پوپ پکھک گردیو گرو دے چرنوں میں جانا ہے, خالی ہاتھ نہیں جانا. راج بید گرو جوت سی ان کے پاس جو جائے, راجا ہووے بید ہووے جوتسی ہووے گرو ہووے, اس دورے وچ چار ٹکانے تے پہلے وچ تین, گرو دا نام سارے تھان تے آ رہا ہے. پھل دیے خالی ہاتھ نہیں جانا, پاویں بھاونا دیاں پھٹیاں کوڈیاں بھی کول کیوں نہ ہون وہ بھی پروان, خالی ہاتھ تاں نہیں ہے نا. کوئی غریب اینا بھی کوڈیاں لیا سکتا ہے؟ ایتھے پیسیاں دا لین دین نہیں, ایتھے ایک فل بھی پروان ہو سکتا ہے, ایک فل, پر خالی ہاتھ پروان نہیں. خالی ہاتھ نہ جائیے, کہندے خالی ہاتھ نہیں جانا. پھل دیے پھل پائے, پھل دیو گے تو پھل مل جائے گا وہ بٹے. اس لیے بھائی نند لال ودوان ہے, ایک بھیٹا انوکھی لے کے آیا جو گرو گوبند سنگھ صاحب کے چرنوں چڑھاؤن لگا ہے. ستگرو مہاراج کے چرنوں چ ایک بھیٹ چڑھائی ہے, تو گردیو کا دھیان اس بھیٹ وال ہوا. اگے سنو جی,
بیچ فارسی بات بنائی.
وہ کی ہے؟ ایک پستک ہے چھوٹی جی, جیڑی بھائی صاحب نے بڑے رس میں آ کے لکھی ہے, اور فارسی دے وچ لکھی ہوئی ہے, بینت لکھے ہوئے ہیں فارسی دے وچ. بھائی صاحب کی رچنا بڑی کمال دی جو اج سانو یہ پراپت ہوندی ہے. اٹھ گرنتھ بھائی صاحب نے لکھے ہے, وہ تھوڑے جے گرنتھ ہیں جہے سانو ملتے ہیں. یہ گرنتھ ملتا ہے جس کا ذکر کر رہے ہیں, فارسی دے وچ رچنا کیتی ہوئی ہے. ستگرو مہاراج کے چرن بھیڑ دے دیتے,
ستگر صفت برم کو گیان.
دو چیزاں سن, ستگران کی صفت اور برہم کا گیان, یہ دو طرح کا ہوتا ہے. اپروکش برہم گیان, پروکش برہم گیان. दो ही तरह के ब्रह्म ज्ञानी होंगे ने, एक परोक्ष ब्रह्म ज्ञानी होंगे, एक अपरोक्ष ब्रह्म ज्ञानी होंगे। यह विचारधारा वक्री है और बहुत गहराइयां रखण वाली है। सतगुरु महाराज कृपा करन डूंगियां गल्लां कई बार महंगा सौदा वो लोग नहीं खरीद सकते। संसार दे हर सौदे की एक मर्यादा है, सौदा उही खरीदेगा जिहदी जेब विच पैसे होणगे। इधर संसार की करंसी की तो लोड़ नहीं पैंदी, इधर महंगा सौदा जो गूढ़ा सिद्धांत है वह खरीदेगा जिहड़ा जिग्यासू हुंदा और जिहदे कोल कुछ पूंजी बुद्धि की होवे, दिमाग की पूंजी जिहदे कोल है, नहीं तो बेरुखी हो जाती है। ज्ञान की है एक प्रश्न है, ज्ञान की परिभाषा की है एक उत्तर है, और ज्ञान के कारण की हैं, ज्ञान के साधन किन्ने ने जिन्हां साधनों द्वारा ज्ञान प्राप्त होंदा है, और ज्ञान कदों ते किवें प्राप्त होंदा है, ये सारे उत्तर गुरबाणी दे विच हन गुरु प्यारे। ते दो चीजां सांझे भाई नंद लाल सिंह जी ये पुस्तक लैके आए, एक तो गुरु की महिमा, क्योंकि गुरु की महिमा भी परमेश्वर की महिमा है, जिवें कि रब की महिमा तो रब की महिमा है ही, रब दे प्यारियां दी महिमा भी रब दी महिमा है। गुरसिखां दी जो महिमा है गुरु दी महिमा तो गुरु दी है ही, पर जिहड़ी गुरसिखां दी महिमा है यह भी तो गुरु दी महिमा है। इस करके सतगुरु महाराज सच्चे पातशाह दी महिमा भी निरंकार दी महिमा है। मानुख का कर रूप ना जान, यह हदायत है गुरबाणी च, कि गुरु नूं मनुख का रूप ना समझ लियो। ते भाई साहब ने सतगुरु की महिमा और ब्रह्म ज्ञान, ब्रह्म संस्कृत का पद है, ब्रह्म का अर्थ है व्यापक, जो सारी जगह जिमी जमान के विषय समस्त एक ज्योत है, ना काट है ना वाड़ है ना काट बाड़ होत है। ज्ञान नाम है जानन का, उस व्यापक स्वरूप के जानन दियां अखां नूं ज्ञान कहिंदे ने, जिहड़ियां अखां उहनूं वेख लैण जो सारी जगह समाया होया है। जिहड़ियां अखां केवल मिथ्या वस्तुआं नूं वेखदियां तत् वस्तु नूं नहीं वेखदियां, अस्थूल थां ते ठहर जांदियां, सूखम नूं नहीं वेखदियां। से अखड़ियां बयान वो अखां होर हन, बैराग और विवेक ये दो नेत्र हन जिन्हां दे नाल वह वेख्या जांदा है। जिनी दिसंदो मां फिरी, जिन्हां दे नाल वाहिगुरू दिसदा है। सो इस प्रकार भाई साहब ने उहदे च गुरु दी, सतगुरु महाराज दी और ब्रह्म ज्ञान दीआं गल्लां जिहड़ियां सन उहनां बेंतां दे विच बणाईआं होईआं हन।
जुगत उगत बहुरीत बखान,
उहदे विच उक्त बाणी दी जुगत दृष्टांत, दृष्टांत प्रमाण, क्योंकि कोई भी चीज सिद्ध करनी होवे दे लई दृष्टांत चाहिए है, दृष्टांतां प्रमाणां द्वारा उह चीज सिद्ध हुंदी है। इस प्रकार उक्तां जुगतां दे सहत उहदे च दृष्टांत दे के समझाया है।
मुसकावत दसवें पातशाहो,
जद के आखो सतनाम श्री वाहे। गुरु गोबिंद सिंह साहब दा हासा, उहनां दी मुस्कुराहट, उहनां दे खुशियां ते खेड़े पूरे संसार नूं खुशियां वंड देंदे सन। कहिंदे गुरु गोबिंद सिंह साहब दे बुल्लां ते थोड़ी जी मुस्कुराहट आ गई, अंतरजामी जाणदे सब कुछ न, पर थोड़ी जी मुस्कुराहट आ गई है ते चढ़दी जवानी है। 21 वरियां दी उम्र भंगाणी दा युद्ध जित के आए न, ते उस तों बाद सतगुरु महाराज ने भर जवानी दे विच कुछ जंग लड़े ते पहाड़ी वाई धार दे राजां दे छक्के छड़ा दिते, मुड़ के उसे बेईमान भीम चंद नूं चरण फड़ने पए, सुलह करनी पई सतगुरां दे नाल। ते गुरदेव पातशाह कहण लगे, सतगुरु पुरख निर्वैर है, सतगुरां दे विच तां भाई वैर हो ही नहीं सकदा, गद्दी ए निर्वैर गुरु दी है। ते उस वेले सतगुरु महाराज दा चढ़दी उम्र है, शरीर दे उत्ते जलाल जगदा है, ਕਿ ਮਹਾਰਾਜ ਸੱਚੇ ਪਾਤਸ਼ਾਹ ਜਗ੍ਹਾ ਕਲੰਗੀ ਲੱਗੀ ਹੈ, ਨੇਤਰ ਨਦਰੀ ਨਜ਼ਰ ਨਿਹਾਲ ਕਰਨ ਵਾਲੇ ਨੇ, ਤੇ ਬੁੱਲਾਂ ਤੇ ਅੱਜ ਥੋੜੀ ਜਿਹੀ ਮੁਸਕਰਾਹਟ ਜਿਹੀ ਆ ਗਈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਪੁਸਤਕ ਵੱਲ ਵੇਖੇ ਔਰ ਥੋੜਾ ਜਿਹਾ ਸੱਚੇ ਪਾਤਸ਼ਾਹ ਦੇ ਬੁੱਲਾਂ ਤੇ ਮੁਸਕਰਾਹਟ ਜਿਹੀ ਆ ਗਈ ਹੈ।
ਕਿਰਪਾ ਕਰਤ ਬੂਝਤ ਪੇਤਾ ਹੋ,
ਕਿਰਪਾ ਕਿਰਪਾ ਪਹਿਲਾਂ ਉਹਦੇ ਤੇ ਕਰ ਦਿੱਤੀ, ਨੇਤਰਾਂ ਦੇ ਵਿੱਚ ਕਿਰਪਾ ਦੀ ਅੰਸ਼ ਹੈ। ਭਾਈ ਨੰਦ ਲਾਲ ਸਿੰਘ ਨੂੰ ਵੇਖ ਕਰਕੇ ਕਿਰਪਾ ਦੇ ਨਾਲ ਸਤਿਗੁਰੂ ਮਹਾਰਾਜ ਬੂਝਤ, ਫਿਰ ਪੁੱਛਿਆ ਕਹਿੰਦੇ ਭਾਈ ਸਾਹਿਬ ਇਹ ਕੀ ਹੈ ਜੋ ਤੂੰ ਮੈਨੂੰ ਭੇਟ ਕੀਤਾ ਹੈ। ਫਿਰ ਪੁੱਛਣ ਲੱਗੇ ਹਨ,
ਆਨਿਓ ਕਹਾਂ ਸੁਨਾਵੋ ਪਿਆਰੇ,
ਹੇ ਮੇਰੇ ਪਿਆਰੇ ਆਨਿਓ ਕਹਾਂ ਕਿੱਥੋਂ ਲੈ ਕੇ ਆਇਆ ਹੈ, ਇਹ ਕੀ ਹੈ ਜੋ ਤੂੰ ਮੇਰੇ ਵਾਸਤੇ ਲੈ ਕੇ ਆਇਆ। ਇਹ ਭੇਟਾ ਦੀ ਵਿਆਖਿਆ ਤੇ ਕਰਦੇ ਜਾਣਦੇ ਨੇ ਪਰ ਸਿੱਖ ਦੀ ਜ਼ੁਬਾਨੀ ਸਤਿਗੁਰੂ ਮਹਾਰਾਜ ਕੁਝ ਵਿਆਖਿਆ ਕਰਾਉਣੀ ਚਾਹੁੰਦੇ ਨੇ, ਦੱਸ ਕੀ ਹੈ। ਭਾਈ ਸਾਹਿਬ ਨੂੰ ਪੁੱਛਿਆ ਹੈ,
ਇਸ ਪੋਥੀ ਵਿੱਚ ਉਚਾਰੇ,
ਸਤਿਗੁਰੂ ਮਹਾਰਾਜ ਕਹਿੰਦੇ ਇਸ ਪੋਥੀ ਵਿੱਚ ਕੀ ਹੈ, ਸਿਧਾਂਤ ਕੀ ਹੈ, ਇਸ ਪੋਥੀ ਦਾ ਦੱਸਣਾ ਕਰੋ।
ਜਿਤਕ ਬੈਂਤ ਨੰਦ ਲਾਲ ਸੁਣਾਈ,
ਫਿਰ ਭਾਈ ਸਾਹਿਬ ਨੇ ਪੋਥੀ ਉਠਾ ਲਈ, ਪੋਥੀ ਚੁੱਕੀ, ਪੋਥੀ ਖੋਲੀ ਹੈ, ਉਹਦੇ ਵਿੱਚੋਂ ਫਿਰ ਜੋ ਸਤਿਗੁਰਾਂ ਦੀ ਮਹਿਮਾ ਦੇ ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ ਦੇ ਕੁਝ ਬੈਂਤ ਸਨ ਉਹ ਭਾਈ ਸਾਹਿਬ ਨੇ ਪੜ੍ਹਨੇ ਸ਼ੁਰੂ ਕਰ ਦਿੱਤੇ। ਸਤਿਗੁਰੂ ਮਹਾਰਾਜ ਦੇ ਭਰੇ ਦਰਬਾਰ ਵਿੱਚ ਭਾਈ ਨੰਦ ਲਾਲ ਸਿੰਘ ਨੇ ਉਹ ਕੁਝ ਰਚਨਾ ਸੁਣਾ ਦਿੱਤੇ।
ਭਰੇ ਮਾਇਨੇ ਨੀਕ ਬਣਾਈ,
ਅਰਬੀ ਫਾਰਸੀ ਹੈ, ਅਰਥਾਂ ਤੋਂ ਬਿਨਾਂ ਸਮਝ ਨਹੀਂ ਆਇਆ ਕਰਦੀ, ਤੇ ਉਹਨਾਂ ਦੇ ਮਾਨੇ ਕਈ ਅਰਥ ਕਰ ਕਰਕੇ ਦੱਸਦੇ ਹੈ। ਭਾਈ ਸਾਹਿਬ ਨੇ ਜੋ ਕਵਿਤ ਗੂੜੀ ਭਾਸ਼ਾ ਦੀ ਇਹਨਾਂ ਨੇ ਇਸ ਪ੍ਰਕਾਰ ਉਹ ਬਾਣੀ ਬੋਲੀ ਹੋਈ ਹੈ ਉਹਦੇ ਅਰਥ ਕਰਕੇ ਦੱਸਦੇ ਹਨ। ਅੱਜ ਵੀ ਉਹਨਾਂ ਦੀ ਸਾਸਵੀ ਇਹ ਜਿਹੜੀ ਰਚਨਾ ਹੈ ਫਾਰਸੀ ਦੀ ਰਚਨਾ, ਉਹ ਅਰਥ ਕਰੇ ਤੋਂ ਬਿਨਾਂ ਤਾਂ ਕੀ ਕਈ ਵਾਰ ਅਰਥ ਕਰਦਿਆਂ ਕਰਦਿਆਂ ਵੀ ਸਮਝ ਨਹੀਂ ਆਉਂਦੇ। ਗੂੜੀ ਭਾਸ਼ਾ ਹੈ ਭਾਈ ਸਾਹਿਬ ਦੀ, ਮਹਾਨ ਵਿਦਵਾਨ ਹਨ।
ਕਰਿਓ ਬੰਦਗੀ ਨਾਮਾ ਮੋਹੇ,
ਸਤਿਗੁਰੂ ਮਹਾਰਾਜ ਕਹਿੰਦੇ ਇਹਦਾ ਨਾਮ ਕੀ ਰੱਖਿਆ ਪੋਥੀ ਦਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਇਸ ਦੇ ਵਿੱਚ ਪਰਮੇਸ਼ਰ ਦੀ ਬੰਦਗੀ ਹੈ, ਇਸ ਲਈ ਇਸ ਪੁਸਤਕ ਦਾ ਨਾਮ ਹੈ ਮੈਂ ਬੰਦਗੀ ਨਾਮਾ ਰੱਖਿਆ ਹੈ, ਇਹਨੂੰ ਮੈਂ ਬੰਦਗੀ ਨਾਮਾ ਨਾਮ ਦਿੱਤਾ ਹੈ।
ਮਹਿਮਾ ਗਿਰਤੇ ਕਣ ਸਮ ਹੋਏ,
ਪਰ ਸਤਿਗੁਰੂ ਬਖਸ਼ ਲੈਣਾ, ਕਿਰਪਾ ਕਰਖਣੀ, ਤੁਹਾਡੀ ਮਹਿਮਾ ਤਾਂ ਹੈ ਸੁਮੇਰ ਪਰਬਤ ਵਰਗੀ, ਤੇ ਮੈਂ ਤੇ ਉਹਦੇ ਵਿੱਚੋਂ ਨਿੱਕਾ ਜਿਹਾ ਇੱਕ ਕਣ ਮਾਤਰ, ਮੇਰੇ ਹਿੱਸੇ ਇੱਕ ਕਣ ਆਇਆ, ਤੁਹਾਡੇ ਵਿੱਚ ਜਿੰਨੇ ਗੁਣ ਨੇ ਉਹ ਕਵਿਤਾ ਵਿੱਚ ਬੰਦ ਨਹੀਂ ਹੋ ਸਕਦੇ। ਇਹ ਕਣ ਮਾਤਰ ਮੈਂ ਕਿਉਂ ਮਹਿਮਾ ਕੀਤੀ ਹੈ, ਇਹਦੀ ਕੀ ਲੋੜ ਪਈ ਸੀ, ਤੁਹਾਨੂੰ ਤੇ ਕੋਈ ਲੋੜ ਨਹੀਂ, ਇਹਦੀ ਲੋੜ ਮੈਨੂੰ ਪਈ ਸੀ। ਉਹ ਆਪਣੀ ਲੋੜ ਦੱਸਦੇ ਹਨ,
ਇਹ ਜਥਾ ਮਤ ਤਥਾ ਬਣਾਈ,
ਕਿ ਸਤਿਗੁਰੂ ਮਹਾਰਾਜ ਜਿਹੋ ਜੀ ਮੇਰੀ ਮਤ ਸੀ, ਕਥਾ ਬਣਾਈ, ਉਹੋ ਜਿਹੇ ਅੱਖਰ ਬਣਾ ਦਿੱਤੇ। ਮੇਰੇ ਕੋਲ ਤਾਂ ਬਹੁਤੀ ਚੰਗੀ ਮਤ ਨਹੀਂ ਹੈ, ਸ੍ਰੇਸ਼ਟ ਮਤ ਨਹੀਂ ਹੈ, ਛੋਟੀ ਮਤ ਹੈ, ਅਲਪ ਮਤ ਹੈ, ਕਿਰਪਾ ਰੱਖਣੀ ਮਹਾਰਾਜ, ਖੁਸ਼ੀਆਂ ਬਖਸ਼ਣੀਆਂ।
ਕਰਬੇ ਹਿਤ ਬਾਣੀ ਸਫਨਾਈ,
ਮੈਂ ਤੇ ਮਹਾਰਾਜ ਇੱਕੋ ਹੀ ਕਾਰਨ ਹੈ ਕਿ ਆਪਣੀ ਬਾਣੀ ਨੂੰ, ਆਪਣੀ ਕਵਿਤਾ ਨੂੰ ਸਹਿਤ ਫਲ ਦੇ ਕਰਨ ਵਾਸਤੇ, ਕਿ ਤੁਹਾਡੀਆਂ ਖੁਸ਼ੀਆਂ ਦਾ ਫਲ ਲੱਗ ਜਾਏ, ਬਸ ਇਹਦੇ ਕਰਕੇ ਤੁਹਾਡੀ ਮਹਿਮਾ ਕੀਤੀ ਹੈ। ਤੁਹਾਡੀ ਮਹਿਮਾ ਨੂੰ ਕੌਣ ਕਰ ਸਕਦਾ ਹੈ, ਅੰਤ ਨਾ ਪਾਵਤ ਦੇਸ ਰਬੈ ਮਨ ਇੰਦਰ ਮਹਾਨ ਸਿਵ ਜੋਗ ਕਰੀ, ਪੁਨ ਵੇਦ ਵਿਰੰਚ ਵਿਚਾਰ ਰਹੇ ਹਰ ਜਾਪ ਨਾ ਛੱਡਿਓ ਏਕ ਕਰੀ। ਮਥੁਰਾ ਭੱਟ ਕਹਿੰਦਾ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਹਿਨ ਕਰੀ। ਜਿਹੜੇ ਸਵਈਆਂ ਦੀ ਕਥਾ ਚੱਲ ਰਹੀ ਹੈ ਇਹਦੇ ਵਿੱਚ ਗੁਰੂ ਨਾਨਕ ਦੀ ਮਹਿਮਾ, ਗੁਰੂ ਅੰਗਦ ਸਾਹਿਬ ਦੀ ਮਹਿਮਾ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ, ਪੰਜਾਂ ਗੁਰੂਆਂ ਦੀ ਜੋ ਮਹਿਮਾ ਭੱਟਾਂ ਨੇ ਕੀਤੀ ਹੈ। ਗਾਵੋ ਗੁਰ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਿਰੇ, ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ, ਗਾਵੈ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ, ਕਵ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਯੋਗ ਜਿਨ ਮਾਣਿਓ।
ऐसे सभी उच्चारण किए न। सतगुरु महाराज सचे पातशाह मैं तो केवल अपनी बाणी सफलाउन वास्ते इन अखरां नूं सफला करन वास्ते विचारिया।
गुण समुंदर को लखै तुम्हारे,
ये ते महाराज तुहाडे गुण ते समुंदर वर्गे हन, इन्हां नूं कौन कह सकदा है। एक मच्छी समुंदर दा किन्ना कंत लै सकदी है, मैं मछली कैसे अंत लहां। तू दरियाओ दाना बिना मैं मछली कैसे अंत लहां। मच्छी कोई अंत नहीं लै सकती, केवल उहदे विच अपने जीवन का आनंद लै सकती है। मच्छी का जीवन पानी है, जीवन दान देने वाली शक्ति पानी है मच्छी वास्ते। जदों मच्छी पानी तो बाहर चली जाए तो फिर कुछ घड़ियां पलां दी हुंदी है, उस बाद तड़फ तड़फ के मर जाती है, कदे जिउंदी नहीं रह सकती। जे मच्छी यह हंकार करे भी मैं पानी का अंत पा लिया क्योंकि बिचे रहनी है, तो उसकी मूर्खता है। जमी पानी विच, जीवन पानी विच, अंत समय तक पानी विचे रहेगी। इसी तरह आकाश के अंदर पंछी उड़ते हैं, आकाश नूं मापण वास्ते नहीं, आकाश की उचाई देखण वास्ते नहीं, इस आकाश उड़ारियां ला के अपना आनंद मानन कोई नहीं रोकता। कोई पर्वतां नूं तकड़ियां नाल तोल नहीं सकता, आकाश नूं पंछी माप नहीं सकता, ते पानी नूं कदे भी मच्छी उहदियां गहराइयां माप नहीं सकती कि किन्ना पानी है। इस तरह सिख कदे भी अपने गुरु साहिबानां दी बड़ियाई करके गुरु साहिबानां दा अंत नहीं पा सकता, वह बेअंत है। तो इस करके भाई साहब देखो किदी निम्रता है, इन्नी निम्रता दे पुंज इहो जी रचना करके फिर सतगुरां दे चरण च बेनतियां करदे ने, महाराज मैं कुछ नहीं कह सकया, तुहाडे गुण इस लई कहिण मेरी बाणी सफलाउण वास्ते कृपा करखणी महाराज।
जल प्रांत ले काज सुधारे,
जिवें कोई समुंदर दे विचों पाणी लै के ਤੇ ਉਸ ਪਾਣੀ ਨਾਲ ਪਿਆਸ ਬੁਝਾ ਲਵੇ, ਉਹਦੇ ਨਾਲ ਇਸ਼ਨਾਨ ਕਰਕੇ ਮੈਲ ਲਾ ਲਵੇ, ਉਹਦੇ ਨਾਲ ਵਸਤਰ ਧੋ ਲਵੇ, ਜਿੰਨੀ ਕੁ ਲੋੜ ਆ ਉਹਨਾਂ ਕੋ ਪਾਣੀ ਲੈ ਲਵੇ, ਬਾਕੀ ਤੇ ਸਮੁੰਦਰ ਸਮੁੰਦਰ ਪਿਆ ਹੀ ਹੈ। ਇਸੇ ਤਰ੍ਹਾਂ ਮੈਂ ਤੁਹਾਡੇ ਗੁਣਾਂ ਦੇ ਵਿੱਚੋਂ ਕੁਝ ਅੰਸ਼ ਲੈ ਕੇ ਮੈਂ ਤੁਹਾਡੀ ਮਹਿਮਾ ਕੀਤੀ ਹੈ, ਤੁਸੀਂ ਮਹਾਰਾਜ ਸਮੁੰਦਰ ਦੀ ਤਰ੍ਹਾਂ ਹੋ, ਕਿਰਪਾ ਹੀ ਰੱਖਣੀ, ਮੈਂ ਕੋਈ ਤੁਹਾਡੀ ਪੂਰੀ ਮਹਿਮਾ ਨਹੀਂ ਕਰ ਸਕਿਆ।
ਗ੍ਰਹਿ ਇਸ਼ਨਾਨ ਆਦਿ ਮਰ ਹਰੇ,
ਜਿਵੇਂ ਸਮੁੰਦਰ ਦੇ ਪਾਣੀ ਚੋਂ ਕੋਈ ਲੈ ਕੇ ਪਾਣੀ ਆਪਣੀ ਮੈਲ ਹਰੇ ਕੀ ਨਾਸ਼ ਕਰ ਲਵੇ, ਇਸੇ ਤਰ੍ਹਾਂ ਮੈਂ ਆਪਣੇ ਅੰਤਿਸ਼ ਕਰਨ ਦੀ ਮੈਲ ਦੂਰ ਕਰਨ ਵਾਸਤੇ ਤੁਹਾਡੀ ਮਹਿਮਾ ਦਾ ਕੁਝ ਜਲ ਲਿਆ ਹੈ ਤੁਹਾਡੇ ਸਮੁੰਦਰ ਦੇ ਵਿੱਚੋਂ। ਕਿਤਨੇ ਸੁੰਦਰ ਅੱਖਰ ਕਹਿ ਰਹੇ ਹਨ ਭਾਈ ਸਾਹਿਬ। ਜੇ ਇਤਿਹਾਸ ਪੜਾਂਗੇ ਵਿਚਾਰਾਂਗੇ, ਆਹ ਨਿਮਰਤਾ ਗੁਰੂ ਪਿਆਰੇ ਸਾਡੇ ਵਿੱਚ ਆਏਗੀ। ਗੱਲਾਂ ਨਾਲ ਕੁਛ ਨਹੀਂ ਬਣਨਾ, ਆਪਣੇ ਗੁਰੂ ਪੀਰਾਂ ਦਾ ਬਾਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਉਹਦੇ ਵਿੱਚੋਂ ਮਿਲੇਗਾ ਸਾਰਾ ਕੁਛ। ਪ੍ਰੇਮ ਦੀਆਂ ਰੰਗੀਆਂ ਰੂਹਾਂ ਅੱਗੇ ਅਰ ਕੈਸੇ ਸਤਿਗੁਰੂ ਮਹਾਰਾਜ ਦੇ ਸਿੱਖ ਸਨ। ਤੇ ਭਾਈ ਸਾਹਿਬ ਅੱਗੇ ਦੱਸਦੇ ਹਨ ਜੀ,
ਲਹਿ ਨਾ ਪਾਰ ਜਥਾ ਮਤ ਰਹੇ,
ਤੇ ਜਿਸ ਪ੍ਰਕਾਰ ਲਹਿ ਨਾ ਪਾਰ ਪਾਰ ਤੇ ਨਹੀਂ ਲੈ ਸਕਦਾ ਜਥਾ ਕਤਰੇ, ਤੇ ਜਿਸ ਪ੍ਰਕਾਰ ਜਿਹੋ ਜੀ ਮਤ ਮਹਾਰਾਜ ਮੇਰੀ ਹੈ, ਮੈਂ ਉਹਦੇ ਅਨੁਸਾਰ ਤੁਹਾਡੀ ਕੁਝ ਮਹਿਮਾ ਵਰਣਨ ਕੀਤੀ ਹੈ, ਪਰ ਕਿਰਪਾ ਰੱਖਣੀ ਮਹਾਰਾਜ।
ਦੀਨ ਬੰਦ ਨਿਜ ਬਿਰਧ ਸਮਾਰ,
ਤੇ ਸਤਿਗੁਰੂ ਤੁਹਾਡਾ ਇੱਕ ਧਰਮ ਹੈ ਦੀਨ ਬੰਦ, ਜਿਹੜੇ ਗਰੀਬ ਨ, ਜਿਹੜੇ ਯਤੀਮ ਨ, ਜਿਨ੍ਹਾਂ ਦਾ ਕੋਈ ਥਾਂ ਨਹੀਂ ਹੈ, ਤੁਹਾਡਾ ਨਾਮ ਦੀਨ ਬੰਧੂ, ਬੰਧੂ ਨਾਲ ਸੰਬੰਧੀ ਦਾ ਹੁੰਦਾ ਹੈ, ਤੁਸੀਂ ਗਰੀਬਾਂ ਦੇ ਸੰਬੰਧੀ ਹੋ। ਇਸ ਕਰਕੇ ਮਹਾਰਾਜ ਆਪਣਾ ਵਿਰਧ ਸੰਭਾਲਣਾ, ਮੈਂ ਅੱਜ ਯਤੀਮ ਹੋ ਕੇ ਤੁਹਾਡੇ ਦੁਆਰੇ ਤੇ ਆਇਆ, ਔਰੰਗਜ਼ੇਬ ਜ਼ਬਰਦਸਤੀ ਮੈਨੂੰ ਮੁਸਲਮਾਨ ਬਣਾਉਣ ਲੱਗਾ ਸੀ, ਪਨਾਹ ਹੈ ਤੁਹਾਡੇ ਚਰਨਾਂ ਲੈਣ ਵਾਸਤੇ ਆਇਆ, ਕਿਰਪਾ ਰੱਖਣੀ ਮਹਾਰਾਜ।
ਹਮਸੇ ਅਦਮ ਜੀਵ ਕੋ ਤਾਰ,
ਨਾਲੇ ਤੇ ਅੱਖਾਂ ਭਰ ਆਈਆਂ ਭਾਈ ਸਾਹਿਬ ਦੀਆਂ, ਗਲ ਵਿੱਚ ਪੱਲਾ ਪਾ ਲਿਆ, ਭਰੀ ਸੰਗਤ ਕਲਗੀ ਵਾਲੇ ਸਤਿਗੁਰੂ ਕਹਿਣ ਲੱਗਾ, ਮਹਾਰਾਜ ਮੇਰੇ ਵਰਗੇ ਪਾਪੀਆਂ ਨੂੰ ਹੋਰ ਕੌਣ ਤਾਰੇਗਾ ਜੇ ਤੁਸੀਂ ਨਹੀਂ ਤਾਰੋਗੇ, ਤੁਹਾਡੇ ਮਹਾਰਾਜ ਦੁਆਰੇ ਤੇ ਆ ਗਿਆ ਹਾਂ। ਭਾਈ ਨੰਦ ਲਾਲ ਸਿੰਘ ਕਹਿਣ ਲੱਗਾ, ਮੇਰੇ ਤੇ ਕਿਰਪਾ ਰੱਖਣੀ, ਕੋਈ ਵਿਦਿਆ ਦਾ ਮਾਣ ਨਹੀਂ,
कोई धन का माण नहीं। सतगुरु महाराज के चरणों च आके केवल जिवें भौरा फुल दे विच आके सुगंधी विच लंपट हो जांदा है, प्यार विच मस्ताना हो गया भाई साहब। महाराज कृपा रखनी,
सुन श्री सतगुर कृपा निदान।
निदान नाम खजाने दा हुंदा है, किरपा दे खजाने, जिन्हां दे अंतस्करण रूपी खजाने अंदर किरपा ही किरपा भरी होई है। सतगुरु महाराज एडी किरपा किते सतगुरु महाराज दे इतिहास दा निचोड़ कढ के देखो कि जिस वेले दिल्ली दे तख्त ते बैठा औरंगजेब राज कर रहा सी, उस औरंगजेब दी कुटल नीति दे कारण सतगुरां दे दो बेटे चमकौर दी कड़ी दे अंदर पुरजा पुरजा कट मरे कबू ना चाड़े खेत दे वचन पूरे कर गए। पर दो बेटियां दे नाल जो होई पूरा संसार दा इतिहास जानदा है कि इहो जी घटना किसी थां ते नहीं होई सी। केवल नवाब मलेरकोटला शेर मुहम्मद खान ने नारा मारिया कि शीरखोर बच्चे मारने, किथे लिखिया इस्लाम विच, बाकी कोई नहीं बोलिया। जदों दिल्ली दे तख्त विच ताकत सी उदों गुरु गोबिंद सिंह साहब दे बेटियां नीहां च खड़ा के कतल किया गया कि जदों गुरु गोबिंद सिंह साहब दे हत्थां च ताकत आई, दिल्ली दा तख्त ने गोडे टेके बहादुर शाह हाथ जोड़े, महाराज मेरी जित कराउण वाले तुसी हो, ये ताज जिहड़ा है मैं अपने हथी नहीं सिर ते रख सकदा, ये ताज गुरु गोबिंद सिंह साहब मेरे सिर दे उते रखणगे। तैयारी कीती गई, ताज दी रस्म अदा होण लगी, सतगुरु महाराज दे कोल कर्मचारियों ने ताज लै आंदा थाल विच रख के, सोने दे थाल विच रख के। सतगुरु महाराज ने जदों हत्थां च ताज लिया, कुछ प्राणियां ज्यादा आ गईयां, कुछ थोड़ा जिहा रुक गए। बहादुर शाह घबराया क्योंकि इकरार दिता होया सी लिखती कि जदों तेरी जित प्राप्त तेनू हो जाए, गुरु गोबिंद सिंह साहब ने कहा सी जो मैं तेरी ड्यूटी लावांगा तेनू करनी पएगी, यह पहला इकरार होया होया सी। उहदा मामा भी जामन सी, इहदे च लंबी गल है। बहादुर शाह की आत्मा कंब गई किते गुरु गोबिंद सिंह ताज ही ना मंग लैण, सोच है अपनी अपनी। बादशाह घबराया, उठ के खड़ा हो गया, कहण लगे महाराज मैं जानना चाहुंदा ये देरी क्यों है, ये ताज मेरे सिर ते क्यों नहीं रख रहे। सतगुरु महाराज कहण लगे बहादुर शाह मैं ते ताज हत्थां च फड़ के तेरी ताज कोशी करनी भुल गया सी, मैं ते किसी होर विचारां में चलिया गया सी, मैं अपने मन नाल तेरे बाप नाल गल्लां करन लग पिया सी। कितना चंगा हुंदा जे अज तेरा बाप जिउंदा हुंदा ना, उह सामने वेखदा कि जदों मेरे हत्थां विच ताकत आई मैं तेरे बेटे दे सिर ते ताज रख रहा हां, जदों तेरे हत्थां विच ताकत सी तू मेरे बच्चिआं नूं नीहां विच खड़ा के शहीद कर दिता। मेरी निगाह उत्थे चली गई सी। शर्म दे मारियां बहादुर शाह दीआं अक्खां नीवीआं हो गईआं कि मैं ऐसे नलायक बाप दा पुत हां। कहण लगा महाराज बस मेरा इको ही कसूर है कि मैं इहो जे बाप दा पुत्र हां, यह तुहाडे चरणां दा पौरा है महाराज, कृपा कर करी दया ही रखनी मेरे। महाराज कहिंदे कोई बात, ताज चुक्या उहदे सिर ते रख दित्ता। इहनूं कहिंदे ने सद बख्शिंद सदा मेहरबाना, सदा ही बख्शिंद है, सदा ही मेहरबान है, कृपा निधान, कृपा दा खजाना है गुरु गोबिंद सिंह साहब। अज संसार दे विच गुरु घर दे दोखियां ने एक बेसुरी आवाज गुरु नानक दी महिमा ते करदे है, कहिंदे गुरु नानक ते ठीक सी, इन्हां नूं गुरु गोबिंद सिंह ठीक नहीं दिसदा, क्यों एक एक टके नूं गजनी विच जाके बिकण वालियां बीबियां और रोकण वाले गुरु गोबिंद सिंह साहब दे सिपाही हो सन। दल भंजन गुरु सूरमा बढ़ जोधा बहु पर उपकारी, दादा ते पोतरा वैसे संसार दे अंदर दादे दे पोते दी जोड़ी जिहड़ी है इक वक्री किस्म दी है, दादे दे पोते दा प्यार भी इक वक्री किस्म दा है। ਪਰ ਸੰਸਾਰ ਵਿੱਚ ਦਾਦਾ ਤੇ ਪੋਤਰਾ ਦੋਨੇ ਐਸੇ ਬਹਾਦਰ ਹੋਏ, ਜੇ ਦਾਦੇ ਨੇ 4 ਲੜਾਈਆਂ ਲੜੀਆਂ ਤਾਂ ਫਿਰ ਪੋਤਰੇ ਨੇ 14 ਲੜਾਈਆਂ ਲੜੀਆਂ। 18 ਲੜਾਈਆਂ ਦਾਦੇ ਪੋਤਰੇ ਨੇ ਔਰ ਐਸੀਆਂ ਲੜਾਈਆਂ ਹਨ ਜਿਹਦੇ ਵਿੱਚ ਨੋਰਲ ਧਰਮ ਦਾ ਜੰਗ ਕੀਤਾ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਕਿਰਪਾ ਦੇ ਖਜ਼ਾਨੇ ਹਨ, ਕਿਰਪਾ ਦੇ ਭਰੇ ਨੇਤਰ, ਕਹਿਣਗੇ ਮਹਾਰਾਜ ਕਿਰਪਾ ਨਿਧਾਨ। ਅੱਗੇ ਪੰਕਤੀ ਗਏ ਫਿਰ ਬੋਲੇ ਜੀ, ਕਿਰਪਾ ਨਿਧਾਨ
ਸ੍ਰੀ ਸਤਿਗੁਰ ਕਿਰਪਾ ਨਿਧਾਨ।
ਸ੍ਰੀ ਸ਼੍ਰੋਮਣ ਸੋਭਾ ਦੇ ਮਾਲਕ, ਸੁਣ ਸ੍ਰੀ ਸਤਿਗੁਰ ਕਿਰਪਾ ਨਿਧਾਨ, ਕਿਰਪਾ ਦੇ ਖਜ਼ਾਨੇ।
ਬਹੁਤ ਪ੍ਰਸੰਨ ਹੋਇਆ ਕਰਤਬ ਖਾਨ,
ਬਹੁਤ ਹੀ ਪ੍ਰਸੰਨ ਹੋ ਕਰਕੇ, ਬਹੁਤ ਹੀ ਖੁਸ਼ੀ ਵਿੱਚ ਆ ਕਰਕੇ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੋਲੇ ਹਨ ਕਰਤ ਬਖਾਨ। ਹਜ਼ੂਰ ਸੱਚੇ ਪਾਤਸ਼ਾਹ ਵਿਆਖਿਆ ਕਰਨ ਲੱਗੇ, ਕੁਝ ਬਚਨ ਕਹਿਣ ਲੱਗੇ ਆਪਣੇ ਪਿਆਰੇ ਕਵੀ ਨੂੰ।
ਰਚੋ ਬੰਦਗੀ ਨਾਮਾ ਜੋਏ,
ਕਹਿੰਦੇ ਭਾਈ ਨੰਦ ਲਾਲ, ਇਹ ਜੋ ਤੂੰ ਬੰਦਗੀ ਨਾਮਾ ਰਚਿਆ ਹੈ, ਜੋ ਇਹ ਪੁਸਤਕ ਮੇਰੀ ਭੇਟ ਕੀਤੀ ਹੈ, ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋ ਕੇ ਕਹਿੰਦੇ ਨੇ,
ਇਹ ਜ਼ਿੰਦਗੀ ਨਾਮਾ ਸੋਏ
ਰਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਬਈ ਉਹ ਕਿਸੇ ਦੀ ਰਚਨਾ ਚ ਦਖਲ ਦੇਣ ਦਾ ਅਧਿਕਾਰ ਤੇ ਕਿਸੇ ਦਾ ਨਹੀਂ ਹੁੰਦਾ, ਪਰ ਭਾਈ ਨੰਦ ਲਾਲ ਮੇਰਾ ਜੀ ਕਰਦਾ ਤੇਰੀ ਪੁਸਤਕ ਦਾ ਨਾਮ ਬਦਲਦਿਆਂ। ਤੇ ਮਹਾਰਾਜ ਕਹਿਣ ਲੱਗੇ ਇਸ ਦਾ ਨਾਮ ਬੰਦਗੀ ਨਾਮਾ ਨਹੀਂ, ਇਹ ਤੇ ਜ਼ਿੰਦਗੀ ਨਾਮਾ ਹੈ, ਜ਼ਿੰਦਗੀ ਦੇਣ ਵਾਲਾ ਹੈ, ਇਸ ਲਈ ਉਹਨੂੰ ਜ਼ਿੰਦਗੀ ਨਾਮਾ ਇਹਦਾ ਨਾਮ ਰੱਖ ਦੇ।
ਸਰਹਾਨ ਨੀਕੇ ਬਣਿਓ,
ਇਹ ਤੇ ਬਹੁਤ ਹੀ ਸੁੰਦਰ ਬਣਿਆ ਹੈ ਜ਼ਿੰਦਗੀ ਨਾਮਾ ਜੋ ਤੂੰ ਬਣਾਇਆ।
ਪੜ੍ਹ ਸੁਣ ਤੇ ਹਿਰਦਾਇਕ ਬਣਿਆ,
ਮਹਾਰਾਜ ਕਹਿੰਦੇ ਬਈ ਪੜ੍ਹਦਿਆਂ ਸੁਣਦਿਆਂ ਹਿਰਦਾ ਗਦਗਦ ਹੋ ਜਾਂਦਾ, ਇਤਨੇ ਸੁੰਦਰ ਅੱਖਰ ਲਿਖੇ ਹਨ।
ਮੀਰ ਦਰੋਗਾ ਸੈਯਦ ਸਾਹਿਬ,
ਇਹਨੇ ਨੂੰ ਭਾਈ ਸਾਹਿਬ ਤੋਂ ਦੂਜੇ ਨੰਬਰ ਤੇ ਮੀਰ ਦਰੋਗਾ ਖੜਾ, ਜੋ ਆਪਣੀ ਨੌਕਰੀ ਨੂੰ ਲੱਤ ਮਾਰ ਕੇ ਆਇਆ, ਜੋ ਆਪਣੀ ਰੁਜ਼ਗਾਰ ਨੂੰ ਛੱਡ ਕੇ ਆਇਆ, ਦੇਖੋ ਕੁਰਬਾਨੀ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਤੇ ਅੱਜ ਤੇ ਸਵਾਰਥ ਇਤਨਾ ਹੈ, ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਆਈ ਹੈ ਨਾ, ਹੁਕਮ ਆਇਆ, ਅਪੀਲ ਨਹੀਂ ਹੁਕਮ ਆਇਆ। ਹੁਕਮ ਇਹ ਆਇਆ ਕਿ ਪੂਰੇ ਸੰਸਾਰ ਦੇ ਅੰਦਰ ਵਸਦੇ ਸਿੱਖ ਆਪਣੇ ਗੁਰੂਆਂ ਦੀ ਪੁਰਾਤਨ ਮਰਿਆਦਾ ਨੂੰ ਕਾਇਮ ਰੱਖਣ, ਲੰਗਰ ਜਦੋਂ ਵੀ ਛਕਣਾ ਉਹ ਪੁੰਜੇ ਬੈਠ ਕੇ ਪੰਗਤਾਂ ਦੇ ਵਿੱਚ ਛਕਣ, ਇਹ ਹੁਕਮ ਆਇਆ ਅਕਾਲ ਤਖ਼ਤ ਸਾਹਿਬ ਤੋਂ। ਔਰ ਨਾਲ ਗ੍ਰੰਥੀ ਸਿੰਘ, ਪ੍ਰਚਾਰਕ, ਰਾਗੀ ਸਿੰਘ ਸਭ ਨੂੰ ਪਾਬੰਦ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਜਿਸ ਥਾਂ ਤੇ ਕੁਰਸੀਆਂ ਹੁਕਮਨਾਮਾ ਨਹੀਂ ਮਨ ਹੋਏਗਾ, ਕਹਿੰਦੇ ਬਰਾਬਰ ਦੇ ਦੋਸ਼ੀ ਹੋਣਗੇ ਗ੍ਰੰਥੀ ਸਿੰਘ ਵੀ ਔਰ ਪ੍ਰਚਾਰਕ ਵੀ, ਜੇ ਉੱਥੇ ਜਾ ਕੇ ਪ੍ਰਚਾਰ ਕਰਨਗੇ ਔਰ ਉੱਥੇ ਜਾ ਕੇ ਡਿਊਟੀਆਂ ਕਰਨਗੇ। ਸਾਡੇ ਨਾਲੋਂ ਤੇ ਮੁਸਲਮਾਨ ਚੰਗਾ ਬਾਈ, ਆ ਦਰੋਗਾ ਹੈ, ਮੁਸਲਮਾਨ ਹੈ, ਰੁਜ਼ਗਾਰ ਛੱਡ ਦਿੱਤਾ, ਔਰੰਗਜ਼ੇਬ ਦੀ ਨੌਕਰੀ ਲੱਤ ਮਾਰ ਦਿੱਤੀ ਹੈ ਦਰੋਗੇ ਨੇ, ਅੱਜ ਸਾਡੇ ਸਵਾਰਥ ਨੇ ਅੱਖਾਂ ਤੇ ਪੱਟੀ ਬੰਨ ਦਿੱਤੀ ਹੈ ਗ੍ਰੰਥੀ ਸਿੰਘਾਂ ਦੇ ਵੀ, ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵੀ ਦਿਸਣ ਤੋਂ ਹਟ ਗਿਆ। ਸ਼ਰਮ ਦੇ ਨਾਲ ਇਹਨਾਂ ਲੋਕਾਂ ਨੂੰ ਮਰ ਜਾਣਾ ਚਾਹੀਦਾ ਜਿਹੜੇ ਕੱਲ ਕਹਿੰਦੇ ਸਨ ਜੀ ਸੰਤ ਹੁਕਮਨਾਮੇ ਤੋਂ, ਤੇ ਸੰਤ ਅਕਾਲ ਤਖ਼ਤ ਦੇ ਬਾਗੀ, ਹੁਕਮਨਾਮੇ ਤੋਂ ਨਹੀਂ ਅਕਾਲ ਤਖ਼ਤ ਦੇ ਬਾਗੀ। ਵੱਡੀਆਂ ਵੱਡੀਆਂ ਸੁਰਖੀਆਂ ਅੱਜ ਵੀ ਅਖਬਾਰ ਪੜ੍ਹ ਕੇ ਦੇਖੋ, ਅੱਜ ਤੋਂ 2.5 ਸਾਲ ਪਹਿਲਾਂ ਜਦੋਂ ਸੰਤ ਸਮਾਜ ਦਾ ਸੰਗਠਨ ਹੋਇਆ, ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਇੱਕ ਸੰਸਥਾ ਹੋਂਦ ਵਿੱਚ ਆਈ, ਬਥੇਰਾ ਕਿਹਾ ਵੀ ਪੰਥ ਦੇ ਜ਼ਿੰਮੇਵਾਰੋ, ਤੁਸੀਂ ਆਪਣੇ ਧਨ ਭਾਗ ਸਮਝੋ, ਇਹ ਡੇਰਿਆਂ ਦੀ ਵੱਖਰੀ ਵੱਖਰੀ ਮਰਿਆਦਾ ਨਹੀਂ ਰਹੇਗੀ, ਇਹ ਸਾਰੇ ਗੁਰਮਤਿ ਵਿੱਚ ਆ ਜਾਣਗੇ, ਇਸ ਲਈ ਇਹਨਾਂ ਸਾਰੇ ਮੋਤੀਆਂ ਨੂੰ ਇੱਕ ਮਾਲਾ ਵਿੱਚ ਪਰੋਣ ਦਾ ਮਤਲਬ ਹੈ ਕਿ ਇਹਦਾ ਹਾਰ ਗੁੰਦ ਕੇ ਗੁਰੂ ਗ੍ਰੰਥ ਸਾਹਿਬ ਦੇ ਗਲ ਵਿੱਚ ਪਾ ਦਿੱਤਾ ਜਾਏ। ਜਿਹੜੇ ਕੁਝ ਗੁਰਮਤਿ ਵਿਰੋਧੀ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਹੈ, ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਕੁਝ ਫਿਕਰ ਪੈ ਗਿਆ ਸੀ ਵੀ ਖਾਨੀ ਸੰਤ ਇਕੱਠੇ ਹੋ ਕੇ ਹੀ ਸਾਡੀਆਂ ਕੁਰਸੀਆਂ ਨੂੰ ਬਹਿਣਗੇ ਹੁਣ, ਇਸ ਲਈ ਇਹ ਬੜੇ ਵਿਚਾਰੇ ਉਤਾਵਲੇ ਹੁੰਦੇ ਰਹੇ। ਪੰਥ ਦੇ ਇੱਕ ਬਹੁਤ ਵੱਡੇ ਜ਼ਿੰਮੇਵਾਰ ਨੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਿਹਾ ਸੀ, ਫਿਰ ਐਸਾ ਸਮਾਂ ਆ ਗਿਆ। ਦਾਸ ਹਾਜ਼ਰ ਸੀ, ਸਾਡੀ ਸੰਸਥਾ ਦੇ ਪ੍ਰਧਾਨ ਬਾਬਾ ਬੇਦੀ ਸਾਹਿਬ ਹਾਜ਼ਰ ਸੀ, ਤੇ ਉਹਨਾਂ ਨੇ ਕਿਹਾ ਕਿ ਅੱਜ ਤੱਕ ਅਸੀਂ ਭੁਲੇਖੇ ਵਿੱਚ ਸੀ, कि गुरु ग्रंथ साहिब ने हथ करके कहा, पंथ के जिम्मेवार सज्जन ने कहा मैं गुरु ग्रंथ साहिब ने हथ करके कहना, अज तो बाद साडा संत समाज नाल कोई विरोध नहीं रहा। ते दास ने फिर यह गल कही सी, मैं कहा प्रधान जी तुहाडे मन विच बैर आया सी, तुसीं दूर कीता, ते संतां दे मन विच ते पहले भी विरोध नहीं सी, हुण भी नहीं है। चंगा होया तुहाडे मन विचों इह विरोध दूर हो गया। ते अज ओह लोक जिहड़े कहिंदे सी असीं अकाल तख्त दी मर्यादा नूं मन्नदे आं, इह संतां ने वक्खरी मर्यादा बना लई, ते अज इहनां लोकां नूं पुछो भी हुण तक कुर्सियां क्यों नहीं चक दित्तियां, क्यों कुर्सियां ते बह के खांदे हो, इह होटल है, गुरु घरां दे होटल बना दिते इन्हां लोगों ने। सतगुरु महाराज बख्शिश करन। सवाल इस चीज का कि अकाल तख्त का हुक्म, एक रब्बी हुक्म, जे कमेटियां नहीं मनदियां भाई, जेड़े गुरु घरां जाके कुर्सियां ते बह के खाणगे, नरकां दे कीड़े ते उन्होंने बनना, नरकां च उन्होंने भी डिगना। जे तो उसका संगी होए नाले ले सदावे निंदक, ये कमेटियां तां जाणगियां नरकां नूं ते नाल कुर्सियां ते बैठण वाले भी जाणगे उधर। और मैं आप जी नूं बेनती करदे आं, जिन्ने भी तिना चारा मुल्कां दे जथा घुमे, ते ना कदे कमेटियां दी ना किसी दी मुहताजगी, ना पंजाब च ना इत्थे कदे ये चली नहीं, ते ना ही कोई ऐसा स्वार्थ है। ठीक है तुहाडे लोगों के 500 बच्चे पढ़ते हैं मेरे को, 500 बच्चा थोड़ा नहीं हुंदा, पर उन्हां बच्चों के ना नहीं कदे हरि सिंह तो अपील नहीं सुनोगे कि मैनू माया की लोड़ है, उन्हां बच्चों वास्ते माया दे दो, मैं माया इकट्ठी करन वास्ते नहीं आया। उन्हां बच्चों की प्रारब्ध इस स्कूल चलते रहेंगे, इंडिया के कितने काल नहीं पै गया भी उत्थे पैसे नहीं हैगे, उत्थे भी हैगे इन्ने पैसे, कम चलता साडा। अध्यात्मक विद्यालय जिहदे च बच्चों के रोटी कपड़ा दवाई बूटी कर जो भी उन्हों का खर्चा है, यह सारा संस्था देती है, और गरीब संस्था है, यह नहीं है कोई बहुत बड़े पैसे। जिदन यह स्वार्थ आ गया तो उदन हो सकता है फिर ये कमेटियां वाले मेरा भी यह सिरनीमा करन, फिर मैं कमें बोलूंगा इन्हों दी कमियां कमियां दसूंगा। इस कमेटी के नाल इसलिए प्यार है गुरमुख प्यारियां दे, इत्थे गुरमत अनुसार, इत्थे सारी अरदास देखो वह भी गुरमत अनुसार, पुरातन खालसे की मर्यादा अनुसार हुक्मनामा लेंदे, जो मर्यादा है पुरातन अकाल तख्त की मर्यादा के अनुसार मेल खाती है। इस करके भाई जिनी क संगत इत्थे बैठी है, जिन्हें माई भाई, मैं इन्हां नूं यह बेनती करदा, हुणे एक गुरुद्वारे साहब उत्थे प्रोग्राम रख्या होया सी, मेरा एक दिन का दो दिन का संत मान सिंह जी का, साडा दोनों का कट्ठा सी प्रोग्राम। ते जदों मैं पता कीता भी उत्थे कुर्सियां ने लंगर दे विच, प्रोग्राम दास ने कैंसल करता, भाई सज्जनों मैं नहीं तोड़िया सी। ते कीर्तन तो बाद संत जी नाल बेनती की, महा महापुरशे जिथे तुसी जा रहे हो उत्थे मर्यादा अकाल तख्त साहिब ते उल्ट है, और उत्थे हुक्मनामा मन्निया नहीं गया, वो इत्थे ही बैठे उन्होंने वचन कर दिता सी, कहिंदे ऐसी गल मैं नहीं जावांगा, आ टैलीफोन ते दास नूं दसता कि मैं उत्थे जाण दा प्रोग्राम कैंसल कर दिता। और बड़ी खुशी की गल, रात तीन वारी फोन आया संत बाबा मान सिंह जी का, उस थां दे जिहड़े कुछ प्रबंधक सन वह कहण लगे, कहिंदे तां की हो गया जे संत नहीं आए, की हो गया, कहिंदे सानूं की घाटा, साडे कोल ते 15 जथे बैठे ने। उन्होंने एक नखदा किया कि साढ़े को 15 जथे है, जे दो संत नहीं आए तो की हो गया। संत बाबा मान सिंह जी यह गल दस रहे सन, रात तीन बारी फोन आए मेरे जाने तो पहला, पहला दो बारी आ चुका सी फोन। महापुरुष कहते कि मैं तुहानू इस गल की बधाई देना कि उन्हां प्रबंधकों की चिंता खड़ी हो गई, वो नेड़े कोई गुरुद्वारा होर सी जिथे कुर्सियां नहीं सन, संत बाबा मान सिंह जी उत्थे दीवान ला रहे, उत्थे ना बैठन नूं गुरुद्वारे दे अंदर जगह रही, ना गैलरियां च रही, सड़कां दे खड़े लोग दीवान सुन रहे सन। ते उत्थे उन्हां दे कोल बेचारे ओह रागी रह गए, जां दो चार बंदे होर सी बस जिहड़े उत्थे कमेटी वाले, कोई भी ना रहा उत्थे। भाई जिद नहीं चाहीदी, इह गल साडी नहीं, इह अकाल तख्त साहिब दे मान अपमान की गल है, ਤੇ ਅੱਜ ਕੁਝ ਲੋਕ ਜਿਹੜੇ ਗੁਰਮਤ ਤੋਂ ਉਲਟ ਨੇ ਉਹ ਸਾਬਤ ਕਰਨਾ ਚਾਹੁੰਦੇ ਨੇ ਵੀ ਅਕਾਲ ਤਖ਼ਤ ਤੇ ਬਾਗੀ ਵੀ ਸਿੱਖ ਹੋ ਸਕਦਾ। ਜਿੱਦਣ ਇਹ ਮੁਕਾਬਲੇ ਦੀ ਗੱਲ ਖੜੀ ਕਰ ਦਿੱਤੀ, ਇਹ ਲੋਕ ਡਰੇ ਹੋਏ ਸਨ ਵੀ ਅਕਾਲ ਤਖ਼ਤ ਦਾ ਹੁਕਮਨਾਮਾ ਸਿੱਖਾਂ ਦੇ ਲਈ ਇੱਕ ਅਲਾਹੀ ਹੁਕਮਨਾਮਾ, ਉਹਦੇ ਬਾਗੀ ਬਣਾਉਣ ਵਾਸਤੇ ਹੋ ਰਿਹਾ ਜੋ ਹੋ ਰਿਹਾ। ਇਹ ਕੁਰਸੀਆਂ ਦਾ ਰੌਲਾ ਨਹੀਂ, ਇਹ ਅਕਾਲ ਤਖ਼ਤ ਦੀ ਤੌਹੀਨ ਦਾ ਰੌਲਾ ਹੈ। ਇਹ ਹੁਣ ਤੁਸੀਂ ਦੇਖਣਾ ਵੀ ਅਕਾਲ ਤਖ਼ਤ ਦਾ ਸਤਿਕਾਰ ਕਾਇਮ ਰੱਖਣਾ। ਇਹ ਅਕਾਲ ਤਖ਼ਤ ਦਾ ਸਤਿਕਾਰ ਕਾਇਮ ਰੱਖੋਗੇ, ਤੁਹਾਡਾ ਸਤਿਕਾਰ ਵੀ ਕਾਇਮ ਰਹਿ ਜਾਏਗਾ। ਜਿੰਨੇ ਕਿ ਇੱਥੇ ਮਾਈ ਭਾਈ ਬੈਠੇ ਹੈ, ਜੇ ਤੁਹਾਨੂੰ ਅਜਿਹੇ ਗੁਰਦੁਆਰੇ ਕਿਤੇ ਜਾਣਾ ਪਵੇ, ਤੁਸੀਂ ਕੁਰਸੀ ਤੇ ਬਹਿ ਕੇ ਲੰਗਰ ਨਹੀਂ ਛਕਣਾ, ਪੁੰਜ ਬਹਿ ਕੇ ਛਕੋ। ਇਹ ਦਾਸ ਦੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ, ਆਓ ਗੁਰੂ ਪਿਆਰ ਵਿੱਚ। ਅੱਗੇ ਜਿਸ ਪ੍ਰਕਾਰ ਭਾਈ ਸਾਹਿਬ ਜੀ ਕਹਿ ਰਹੇ ਹਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕੀਤੀ ਔਰ ਕਹਿ ਦਿੱਤਾ ਇਹ ਬੰਦਗੀ ਨਾਵਾਂ ਨਹੀਂ ਤੇ ਜ਼ਿੰਦਗੀ ਨਾਵਾਂ ਹੈ। ਭਾਈ ਨੰਦ ਲਾਲਾ, ਇਹ ਤੇਰੀ ਬੜੀ ਮਹਾਨ ਰਚਨਾ ਹੈ।
ਨੰਦ ਲਾਲ ਕੋ ਸਿੱਖ ਅਜਾਇਬ,
ਕਹਿਣ ਲੱਗੇ ਨੰਦ ਲਾਲ, ਹਾਂਜੀ, ਮੀਰ ਦਰੋਗਾ ਸਹੀਏ ਦੱਸਿਆ। ਦੂਜੇ ਨੰਬਰ ਤੇ ਭਾਈ ਸਾਹਿਬ ਦੀ ਸਿੱਖਿਆ ਦੇ ਕੇ ਕੀਤਾ ਹੋਇਆ ਮੁਸਲਮਾਨ, ਮੁਸਲਮਾਨ ਤੋਂ ਜੋ ਇਸਲਾਮ ਤੋਂ, ਦੇਖੋ ਕੈਸੀ ਗੱਲ ਹੋਈ ਹੈ। ਇਹਦੇ ਵਿੱਚ ਇੱਕ ਬੜੀ ਨੁਕਤੇ ਦੀ ਗੱਲ ਹੈ ਗੁਰੂ ਪਿਆਰਿਓ, ਕਿੱਥੇ ਤੇ ਔਰੰਗਜ਼ੇਬ ਦਿੱਲੀ ਦਾ ਤਖ਼ਤ ਇੱਕ ਵਿਦਵਾਨ ਸੱਜਣ ਨੂੰ ਮੁਸਲਮਾਨ ਬਣਾਉਣ ਲੱਗਾ ਸੀ, ਤੇ ਕਿੱਥੇ ਇੱਕ ਮੁਸਲਮਾਨ ਸਿੱਖ ਬਣਨ ਵਾਸਤੇ ਆਨੰਦਪੁਰ ਸਾਹਿਬ ਖੜਾ। ਮਤਾ ਕਰੇ ਪੱਛਮ ਕੇ ਤਾਂ ਪੂਰਬ ਹੀ ਲੈ ਜਾਤ, ਗੱਲ ਉਲਟ ਹੋ ਗਈ ਜੇ ਬਈ। ਉਹ ਇਸਲਾਮ ਚ ਵਾਧਾ ਕਰਨਾ ਚਾਹੁੰਦਾ ਸੀ ਕਿ ਇਸਲਾਮ ਵਾਲਾ ਇਸਲਾਮ ਛੱਡ ਕੇ ਸਿੱਖ ਬਣਨ ਵਾਸਤੇ ਆ ਗਏ। ਸਤਿਗੁਰੂ ਦੀ ਦ੍ਰਿਸ਼ਟੀ ਵੀ ਉਹ ਸਿੱਖ ਵੱਲ ਹੋ ਗਈ, ਮੀਰ ਦਰੋਗੇ ਵੱਲ ਹੋਈ, ਕਹਿਣ ਲੱਗੇ ਤੂੰ ਮੇਰੇ ਸਿੱਖ ਦਾ ਅੱਗੇ ਸਿੱਖ ਹੈ, ਭਾਵ ਉਹਦੇ ਕੋਲ ਸਿੱਖਿਆ ਪ੍ਰਾਪਤ ਕੀਤੀ ਹੈ। ਹਜ਼ੂਰ ਸੱਚੇ ਪਾਤਸ਼ਾਹ ਦੀ ਨਿਗਾਹ ਗਈ
ਡੇਢ ਹਜ਼ਾਰ ਮੋਹਰਤ ਅੱਗੇ।
ਇਹ ਦੇਖ ਲਓ ਹੁਣ ਜਿਗਰਾ ਜਿਹੜਾ ਹੈ, ਪਹਿਲੇ ਦਿਨ ਆਇਆ ਮੁਸਲਮਾਨ ਤੋਂ ਸਿੱਖ ਬਣਨ ਵਾਸਤੇ ਆਇਆ, ਆਪਣੀ ਤਨਖਾਹ ਦਿਨ ਰਾਤ ਜੋ ਡਿਊਟੀ ਕਰਦਾ ਸੀ, ਡੇਢ ਹਜ਼ਾਰ ਮੋਹਰ ਹੈ ਦੇ ਕੋਲ, ਉਹ ਸਾਰੀ ਦੀ ਸਾਰੀ ਗੁਰੂ ਚਰਨਾਂ ਚ ਰੱਖ ਦਿੱਤੀ, ਕੋਈ ਮੋਹਰ ਕੋਲ ਨਹੀਂ ਰੱਖੀ। ਅਸੀਂ ਤਾਂ ਗੁਰੂ ਦਾ ਦਸਾਂ ਦੇਣ ਨੂੰ ਤਿਆਰ ਨਹੀਂ। ਦਸ ਵਸਤੂ ਲਈ ਪਾਛੇ ਪਾਵੇ, ਏਕ ਵਸਤ ਕਾਰਨ ਵੇ ਖੋਟ ਕਵਾਵੇ। ਉਹ ਸਾਰੀਆਂ ਡੇਢ ਹਜ਼ਾਰ ਮੋਹਰ ਜਿਹੜੀ ਹੈ ਸਤਿਗੁਰਾਂ ਦੇ ਚਰਨਾਂ 'ਚ ਧਰ ਕੇ ਮੱਥਾ ਟੇਕ ਦਿੱਤੀ, ਸਤਿਗੁਰੂ ਅੱਜ ਤੋਂ ਤਨ ਵੀ ਮਨ ਵੀ ਧਨ ਵੀ ਸਭ ਤੈਨੂੰ ਸੌਂਪ ਦਿੱਤਾ। ਇਹ ਮੋਹਰਾਂ ਨਹੀਂ ਸਨ, ਧਨ, ਆਹ ਮੇਰਾ ਤਨ ਤੇ ਮੇਰਾ ਮਨ, ਤਿੰਨੇ ਚੀਜ਼ਾਂ ਅੱਜ ਤੈਨੂੰ ਸੌਂਪ ਦਿੱਤੀਆਂ।
ਕਲਗੀ ਧਰ ਕੇ ਚਰਨੀ ਲੱਗੇ,
ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨੀ ਲੱਗ ਗਏ।
ਮਾਂ ਪ੍ਰੇਮ ਤੇ ਜਲ ਪਰ ਨੈਣ,
ਇਹ ਪ੍ਰੇਮ ਦੀ ਗਾਥਾ ਹੈ। ਅੱਜ ਇਸ ਮੁਸਲਮਾਨ ਫਕੀਰ ਦੇ, ਇਹ ਦਰੋਗਾ ਫਕੀਰ ਸੀ ਕਿਸਮ ਦਾ, ਫਕੀਰ ਕਿਆ ਨੌਕਰੀ ਨਹੀਂ ਕਰ ਸਕਦਾ? ਗੁਰੂ ਨਾਨਕ ਨੇ 13-13 ਮੋਦੀ ਖਾਨਾ ਨਹੀਂ ਤੋਲਿਆ? ਅੱਖਾਂ ਦੇ ਚ ਪਾਣੀ ਭਰ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਨੂੰ ਦੇਖਦੇ, ਇੰਨਾ ਆਨੰਦ ਪ੍ਰਾਪਤ ਹੋਇਆ ਕੋਈ ਸ਼ਬਦ ਨਹੀਂ ਬਣ ਰਿਹਾ। ਸਾਧ ਸੰਗਤ, ਕਈ ਵਾਰ ਜੋ ਵਿਆਖਿਆ ਦਿਲ ਦੇ ਦਰਦ ਦੀ ਜ਼ਬਾਨ ਔਰ ਕਲਮ ਨਹੀਂ ਕਰ ਸਕਦੀ, ਉਹ ਵਿਆਖਿਆ ਅੱਖਾਂ ਤੋਂ ਡਿੱਗੇ ਹੋਏ ਦੋ ਅੰਸੂ ਕਰ ਜਾਂਦੇ ਨੇ, ਪਰ ਜੇ ਕੋਈ ਉਹਨਾਂ ਨੂੰ ਪੜ੍ਹਨ ਵਾਲਾ ਹੋਵੇ ਤਾਂ, ਜੇ ਇਸ ਪੜ੍ਹਾਈ ਨੂੰ ਕੋਈ ਨਹੀਂ ਜਾਣਦਾ ਫਿਰ ਅੰਨੇ ਅੱਗੇ ਰੋਣ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ, ਉਹਨੂੰ ਕਿਹੜਾ ਦਿਸਦਾ ਹੈ ਵੀ ਕੌਣ ਰੋਂਦਾ ਕੌਣ ਹੱਸਦਾ। ਅੱਖਾਂ ਦੇ ਵਿੱਚ ਪਾਣੀ ਭਰ ਆਇਆ ਦਰੋਗੇ ਨੇ, ਸਤਿਗੁਰਾਂ ਦੇ ਚਰਨਾਂ ਜਦੋਂ ਸੀਸ ਨਵਾਇਆ,
ਮੁਕਤੇ ਨੇ ਲਿਖਤ ਕਛ ਬੈਨ,
ਭਾਈ ਸੰਤੋਖ ਸਿੰਘ ਕਹਿੰਦੇ ਰਸਨਾ ਤੋਂ ਕੋਈ ਵਚਨ ਨਹੀਂ ਨਿਕਲਿਆ, ਗਰਾ ਭਰ ਗਿਆ ਹੈ, ਗਦ ਗਦ ਹੋ ਗਈ ਬਾਣੀ, ਬੋਲ ਨਹੀਂ ਹੁੰਦਾ ਹੈ। ਸਈਅਦ ਦੇ ਮਨ ਚ ਇੰਨਾ ਪਿਆਰ ਜਾ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ,
ਦਰਸ਼ਨ ਕਰਤ ਅਮੀ ਜਨ ਪੀਵਤ,
ਹਾਂਜੀ, ਇਉਂ ਲੱਗਦਾ ਹੈ ਕਿ ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਵੇਂ ਅੰਮ੍ਰਿਤ ਪੀ ਰਿਹਾ ਅੱਖਾਂ ਦੇ ਕਟੋਰਿਆਂ ਥੀ ਭਰ ਭਰ ਕੇ ਡੂਨਿਆਂ ਥੀ, ਐ ਸਤਿਗੁਰਾਂ ਦੇ ਅੰਮ੍ਰਿਤ ਦਰਸ਼ਨ ਕਰਕੇ ਨਾ ਬੜਾ ਆਨੰਦ ਪ੍ਰਾਪਤ ਹੋ ਰਿਹਾ।
ਲੋਚਨ ਡੋਨੇ ਕਰ ਫਿਰ ਜੀਵਤ,
ਡੂਨਿਆਂ ਦੇ ਨਾਲ ਗੁਰੂ ਦਰਸ਼ਨਾਂ ਦਾ ਤੇ ਉਹ ਅੰਮ੍ਰਿਤ ਭਰ ਭਰ ਕੇ ਪੀ ਰਿਹਾ ਹੈ।
ਭਏ ਮਗਨ ਮਨ ਦੇਖਤ ਰਹੇ,
ਬੜਾ ਮਗਨ ਹੋ ਗਿਆ, ਮਸਤ ਹੋ ਗਿਆ, ਮਸਤ ਹੋ ਕੇ ਇੱਕ ਟੱਕ ਗੁਰੂ ਵੱਲ ਨੂੰ ਵੇਖੀਏ ਜਾ ਰਿਹਾ ਹੈ, ਭੁੱਲ ਹੀ ਗਿਆ ਸਭ ਕੁਛ। ਸਤਿਗੁਰੂ ਮਹਾਰਾਜ ਵੱਲ ਇੱਕ ਵਾਰੀ ਨੇਤਰ ਤੇ ਹੋ ਗਏ, ਨੇਤਰ ਚੁੱਕੇ ਨਹੀਂ ਗਏ ਦਰੋਗੇ ਤੋਂ, ਫਿਰ ਇੰਨਾ ਮਸਤ ਹੋ ਗਿਆ ਹੈ।
ਲਖੇ ਕੇ ਤਨ ਖੁਦਾਏ ਮਹਿ ਲਹਿਓ,
ਫਿਰ ਭਾਈ ਨੰਦ ਲਾਲ ਸਾਹਿਬ ਨੇ ਹੋਰ ਸਿੱਖਾਂ ਨੇ ਇਸ਼ਾਰਾ ਕੀਤਾ ਦਰੋਗਾ ਇਹ ਕੀ ਤਮਾਸ਼ਾ ਬਣਾਇਆ ਵੇਖੀ ਜਾ ਰਿਹਾ ਸੰਗਤਾਂ ਪਿੱਛੇ ਖੜੀਆਂ ਨੇ ਉਹਨਾਂ ਨੇ ਵੀ ਮੱਥਾ ਟੇਕਣਾ ਮੇਵੜੇ ਨੇ ਕਿਹਾ ਇਹ ਭਾਈ ਸਾਹਿਬ ਇਹ ਨਮਸਕਾਰ ਹੋ ਗਈ ਤੁਸੀਂ ਤਾਂ ਖੜੇ ਵੇਖੀ ਜਾ ਰਹੇ ਹੋ ਬਾਕੀ ਦੇ ਵੀ ਸਿੱਖ ਹਨ ਫਿਰ ਉਹਨੂੰ ਦਰੋਗੇ ਨੂੰ ਚੇਤਨਾ ਜਾਗੀ ਹੱਥ ਜੋੜ ਕੇ ਕਹਿੰਦਾ ਗੁਰੂ ਪਿਆਰੇ ਹੋ ਅੱਜ ਮੈਂ ਇੱਕ ਮਨੁੱਖੀ ਜਾਮੇ ਵਿੱਚ ਆਪਣੇ ਖੁਦਾ ਦੇ ਦਰਸ਼ਨ ਕਰ ਰਿਹਾ ਹਾਂ ਕਰ ਲੈਣ ਦੋ ਪਤਾ ਨਹੀਂ ਕਿੰਨੇ ਜਨਮਾਂ ਬਾਅਦ ਭਾਗ ਜਾ ਗਏ ਹੈ ਤੇ ਅੱਜ ਮੈਨੂੰ ਖੁਦਾ ਦੇ ਦਰਸ਼ਨ ਹੋ ਗਏ ਜਿਹੜਾ ਆਨੰਦ ਕਦੇ ਨਵਾਜ਼ਾਂ ਚੋਂ ਨਹੀਂ ਪ੍ਰਾਪਤ ਹੋਇਆ ਜਿਹੜਿਆਂ ਕੁਰਾਨ ਪੜ੍ਹਦਿਆਂ ਨਹੀਂ ਕਦੇ ਪ੍ਰਾਪਤ ਹੋਇਆ ਅੱਜ ਕੇਵਲ ਇਹ ਦਰਸ਼ਨਾਂ ਦੇ ਵਿੱਚ ਹੀ ਪ੍ਰਾਪਤ ਹੋ ਰਿਹਾ ਹੈ ਇਸ ਕਰਕੇ ਮੈਂ ਆਨੰਦਿਤ ਹੋ ਗਿਆ ਹਾਂ
ਦਸ਼ਾ ਦੇਹ ਕਰ ਪਰਮ ਕਿਰਪਾਲ
ਇਹਦੀ ਦਸ਼ਾ ਦਸ਼ਾ ਨਾਮ ਹਾਲਤ ਦਾ ਹੈ ਇਹਦੀ ਵਿਰਾਗ ਦੀ ਹਾਲਤ ਵੇਖ ਕੇ ਪ੍ਰਭੂ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾਲੂ ਜੋ ਹਨ ਉਹ ਵੇਖ ਕੇ ਕਹਿਣ ਲੱਗੇ ਹਨ
ਬੋਲੇ ਮੁਸਕਾਉਦ ਤਸਕਾਲ
ਸਤਿਗੁਰੂ ਦੁਆਰੇ ਫਿਰ ਮੁਸਕਰਾਹਟ ਜੀ ਆਈ ਬੁੱਲਾਂ ਤੇ ਉਸ ਵੇਲੇ ਸਤਿਗੁਰਾਂ ਨੇ ਇੱਕ ਖੁਸ਼ੀ ਦਾ ਵਚਨ ਕੀਤਾ ਕਹਿਣ ਲੱਗੇ ਹਨ
ਬੈਠੋ ਨਿਟ ਕਹੋ ਨਿਜ ਬਾਤੀ
ਮਹਾਰਾਜ ਕਹਿੰਦੇ ਦਰੋਗਾ ਤੂੰ ਮੇਰੇ ਕੋਲ ਹੋ ਕੇ ਬਹਿ ਜਾ ਮੇਰੇ ਸਿੰਘਾਸਨ ਦੇ ਕੋਲ ਆ ਜਾ ਇੱਥੇ ਜਮੇ ਮਹਾਰਾਜ ਨੇ ਜਮੇ ਆਪਣੇ ਕੋਲ ਬੁਲਾ ਲਿਆ ਦਰੋਗੇ ਨੂੰ ਕਹਿੰਦੇ ਬਾਕੀ ਦੇ ਮੱਥੇ ਟੇਕੀ ਜਾਣ ਜਾ ਜਾਣ ਤੂੰ ਮੇਰੇ ਕੋਲ ਬਹਿ ਜਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਇੰਨਾ ਪਿਆਰ ਕੀਤਾ ਹੈ ਤੇ ਭਾਈ ਨੰਦ ਲਾਲ ਸਾਹਿਬ ਨੂੰ ਉਹਨੂੰ ਕੋਲ ਬੁਲਾ ਲਿਆ ਦੋਨਾਂ ਨੂੰ ਕੋਲ ਬਿਠਾ ਲਿਆ ਸਤਿਗੁਰੂ ਮਹਾਰਾਜ ਕਹਿੰਦੇ ਅੱਜ ਮੈਂ ਤੇਰੇ ਨਾਲ ਹੀ ਗੱਲਾਂ ਕਰਾਂਗਾ ਦਰੋਗੇ ਨੂੰ ਕਹਿਣ ਲੱਗੇ ਤੂੰ ਆਪਣੀ ਗੱਲ ਜਾਰੀ ਰੱਖ ਸੰਗਤਾਂ ਆਉਂਦੀਆਂ ਅਦਭੁਤ ਸਤਿਕਾਰ ਮੱਥੇ ਟੇਕਦੀਆਂ ਪਿੱਛੇ ਬੈਠੀ ਜਾਂਦੀਆਂ ਹਨ ਸਤਿਗੁਰੂ ਮਹਾਰਾਜ ਅੱਗੇ ਕਹਿਣ ਲੱਗੇ
ਕਿਸ ਕੋ ਤੂੰ ਮੁਰੀਦ ਬਖਿਆਤੀ
ਮਹਾਰਾਜ ਕਹਿੰਦੇ ਦਰੋਗਾ ਤੇਰੀ ਲਿਆਕਤ ਤੇਰਾ ਪਿਆਰ ਤੇਰੀ ਲਗਨ ਮੈਨੂੰ ਇਹ ਪੁੱਛਣ ਲਈ ਮਜਬੂਰ ਕਰਦੀ ਹੈ ਕਿ ਤੂੰ ਸਿੱਖ ਕਿਹਦਾ ਹੈ ਸਿੱਖਿਆ ਕੀ ਤੋਂ ਲਈ ਹੈ ਅੱਜ ਸੱਜਣਾ ਪਹਿਲੀ ਵਾਰ ਭੇਂਟ ਹੋਈ ਹੈ ਆਪਣੀ ਕੁਝ ਆਪਣਾ ਪ੍ਰੀਚਾ ਦੇ ਦੱਸ ਇਹ ਸਿੱਖਿਆ ਕਿਹਦੀ ਹੈ ਇਹ ਗੱਲ ਇੱਕ ਵਾਰ ਗੁਰੂ ਅੰਗਦ ਸਾਹਿਬ ਦੇ ਦਰਬਾਰ ਖਡੂਰ ਸਾਹਿਬ ਹੋਈ ਸੀ ਜਦੋਂ ਗੁਰੂ ਅੰਗਦ ਸਾਹਿਬ ਪਿਛਲੀ ਉਮਰ ਵਿੱਚ ਕਰਤਾਰਪੁਰ ਸਾਹਿਬ ਸਤਿਗੁਰਾਂ ਨੇ ਡੇਰੇ ਲਾਏ ਨੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਇੱਕ ਦੁਆਬੇ ਵਾਲਾ ਕਰਤਾਰਪੁਰ ਹੈ ਇੱਕ ਦਰਿਆ ਰਾਵੀ ਦੇ ਕੰਢੇ ਤੇ ਜੋ ਪਾਕਿਸਤਾਨ ਵਿੱਚ ਰਹਿ ਗਿਆ ਦੇਸ਼ ਦੀ ਵੰਡ ਵੇਲੇ ਉਹ ਕਰਤਾਰਪੁਰ ਹੈ ਕਰਤਾਰ ਦੇ ਨਾਂ ਤੇ ਨਗਰ ਬੰਨਿਆ ਸਤਿਗੁਰੂ ਮਹਾਰਾਜ ਨੇ ਤੇ ਜਿਸ ਵੇਲੇ ਪਿਛਲੀ ਉਮਰ ਵਿੱਚ ਭਾਈ ਵਾਲਾ ਜੀ ਹੱਥ ਜੋੜ ਕੇ ਕਿ ਸਤਿਗੁਰੂ ਆਪ ਜੀ ਨੇ ਖੇਤੀਆਂ ਆਰੰਭ ਕਰ ਲਈਆਂ ਤੇ ਮੈਨੂੰ ਵੀ ਆਗਿਆ ਦਿਓ ਮੈਂ ਵੀ ਆਪਣਾ ਜਾ ਕੇ ਘਰ ਦਾ ਕੰਮ ਸੰਭਾਲਾਂ ਤੇ ਸਤਿਗੁਰੂ ਮਹਾਰਾਜ ਦੇ ਨਾਲ ਬੜਾ ਸਫ਼ਰ ਕੀਤਾ ਸੀ ਇੱਕ ਹੋਰ ਵੀ ਬੇਨਤੀ ਹੈ ਗੁਰੂ ਪਿਆਰਿਓ ਕਿ ਅੱਜ ਦੀ ਸਾਡੀ ਕੁਰਚਾ ਕੁਰਚੀ ਨੇ ਇਹ ਚੂਹੇ ਵਾਲੀ ਕੁਰਚਾ ਕੁਰਚੀ ਹੱਥ ਆ ਗਈ ਹੈ ਸਾਡੇ ਜਿਉਂ ਕਾਗਜ਼ ਕੈ ਭਾਰ ਮੂਸਾ ਟੂਕ ਗਵਾਵਤ ਟੁੱਕ ਟੁੱਕ ਕੇ ਇੱਕ ਮਣ ਕਾਗਜ਼ ਰਾਤ ਰਾਤ ਦੇ ਵਿੱਚ ਖਰਾਬ ਕਰ ਦਿੰਦਾ ਚੂਹਾ ਕਾਮ ਨਹੀਂ ਗਵਾਰੀ ਫਿਰ ਉਹਨੂੰ ਇਹ ਪੁੱਛੋ ਵੀ ਇੱਕ ਮਣ ਕਾਗਜ਼ ਸਾਰੀ ਰਾਤ ਟੁੱਕਦਾ ਰਿਹਾ ਤੇਰਾ ਢਿੱਡ ਭਰ ਗਿਆ ਕਹੂਗਾ ਜੀ ਮੈਂ ਤੇ ਭੁੱਖਾ ਹੀ ਹਾਂ ਇਹ ਇਸ ਤਰ੍ਹਾਂ ਦੇ ਚੂਹੇ ਪੈਦਾ ਹੋ ਗਏ ਸਿੱਖ ਜਗਤ ਵਿੱਚ ਜਿਹੜੇ ਕੁਰਚ ਕੁਰਚ ਕਰਦਿਆਂ ਕਰਦਿਆਂ ਬੜਾ ਕੁਛ ਕੱਟੀ ਜਾ ਰਹੇ ਹੈ ਕਿਤੇ ਭਾਈ ਵਾਲਾ ਨਿਗਾਹ ਪੈ ਗਿਆ ਇਹ ਚੂਹਿਆਂ ਨੇ ਪਹਿਲਾਂ ਭਾਈ ਵਾਲੇ ਕਨੀ ਨੂੰ ਹਮਲਾ ਕਰ ਦਿੱਤਾ ਤੇ ਭਾਈ ਵਾਲੇ ਨੂੰ ਖਾਣ ਲੱਗੇ ਹੈ ਆਖੇ ਜੀ ਭਾਈ ਵਾਲਾ ਤਾਂ ਹੈ ਹੀ ਨਹੀਂ ਕੋਈ ਵੀ ਸਿੱਖ ਇਤਿਹਾਸ 'ਚ ਨਹੀਂ ਆਏ ਮੈਨੂੰ ਕਹਿੰਦਾ ਇੱਕ ਬੰਦਾ ਕਹਿੰਦਾ ਜੀ ਭਾਈ ਵਾਲੇ ਨਾਮ ਦਾ ਕੋਈ ਨਹੀਂ ਹੈ ਤੇ ਸਿੱਖਾਂ ਦੀ ਲਿਸਟ ਭਾਈ ਗੁਰਦਾਸ ਨੇ ਦਿੱਤੀ ਹੈ ਗੁਰੂ ਨਾਨਕ ਦੇ ਸਿੱਖ ਗੁਰੂ ਅੰਗਦ ਦੇ ਸਿੱਖ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੇ ਉਹਨਾਂ 'ਚ ਕਿਤੇ ਲਿਸਟ ਨਹੀਂ ਹੈ ਨਾ ਹੀ ਨਹੀਂ ਹੈ ਇਸ ਕਰਕੇ ਵੀ ਭਾਈ ਵਾਲਾ ਨਹੀਂ ਮਰਦਾਨਾ ਹੈ ਮਰਦਾਨੇ ਦਾ ਨਾਂ ਹੈ ਮੈਂ ਕਿਹਾ ਗੁਰੂ ਪਿਆਰਿਆ ਕੋਈ ਵੀ ਚੀਜ਼ ਵੇਖਣੀ ਹੋਵੇ ਜੇ ਨਿਗਾਹ ਕਮਜ਼ੋਰ ਹੋਵੇ ਤਾਂ ਮੱਧਮ ਦਿਸਦੀ ਹੈ ਜੇ ਜਮੇ ਹੀ ਕਮਜ਼ੋਰ ਹੋਵੇ ਤਾਂ ਕਈ ਵਾਰੀ ਕੋਲ ਖੜੀ ਉਹ ਨਹੀਂ ਦਿਸਦੀ ਭਾਈ ਬਾਲਾ ਹੈ ਉਹਨਾਂ ਦਾ ਸਬੂਤ ਅਗਰ ਤੂੰ ਭਾਈ ਗੁਰਦਾਸ ਦੀ ਬਾਰ ਹੀ ਮੰਨਦਾ ਤਾਂ ਭਾਈ ਗੁਰਦਾਸ ਦੀ ਬਾਰ ਦੇ ਵਿੱਚ ਵੀ ਭਾਈ ਵਾਲੇ ਦਾ ਨਾਮ ਹੈ ਪੋਥੀ ਤੂੰ ਲੈ ਕੇ ਆ ਤੇ ਕੱਢ ਉਹਨਾਂ ਗੁਰਸਿੱਖਾਂ ਦੀ ਲਿਸਟ ਤੇ ਭਾਈ ਵਾਲੇ ਦਾ ਨਾਮ ਤੈਨੂੰ ਦੱਸ ਦਿਖਾ ਦਿੰਦਾ ਜਿਹੜਾ ਪੜ੍ਹਿਆ ਮਹਾਂਪੁਰਸ਼ਾਂ ਤੋਂ। ਇਸ ਕਰਕੇ ਸਾਧ ਸਿੰਘ ਜੀ ਕੋਈ ਉੱਠਦਾ ਕਹਿੰਦਾ ਜੀ ਗੁਰੂ ਸਾਹਿਬ ਦੇ ਤਿੰਨ ਵਿਆਹ ਨਹੀਂ ਸੀ, ਬਸ ਪੇਕਿਆਂ ਤੇ ਸਹੁਰਿਆਂ ਦਾ ਇਹ ਨਾਂ ਸੀ, ਮਾਤਾ ਸੁੰਦਰ ਕੌਰ ਜਿਹੜਾ ਨਾਂ ਸੀ ਤੇ ਮਾਤਾ ਸਾਹਿਬ ਕੌਰ ਸਨ, ਤੇ ਮਾਤਾ ਸੁੰਦਰੀ ਤੇ ਮਾਤਾ ਜੀਤੋ ਸਹੁਰਿਆਂ ਪੇਕਾਂ ਦਾ ਨਾਂ ਹੈ ਜੀ, ਤੇ ਗੁਰੂ ਸਾਹਿਬ ਦੇ ਮਹਿਲ ਦੋ ਸਨ। ਇਹਨਾਂ ਪੁੱਛੋ ਅੰਨਾ ਚੂਹਾ ਸੀ ਜਿਹੜਾ ਉਹ ਕਿਤੇ ਥੋਥਿਆਂ ਧਾਨਾਂ ਚ ਜਾ ਵੜਿਆ, ਉਹ ਵਿਚਾਰੇ ਨੂੰ ਕੁਛ ਨਹੀਂ ਸੀ ਪ੍ਰਾਪਤ ਹੋਇਆ। ਅੰਨਾ ਚੂਹਾ ਥੋਥੇ ਧਾਨ ਇਹ ਲੱਗੇ ਹੋਏ ਨੇ ਧਾਨਾਂ ਦੇ ਵਿੱਚ, ਬੜੇ ਹੋਏ ਨੇ ਥੋਥਿਆਂ ਧਾਨਾਂ ਚ। ਇਹਨਾਂ ਅਕਲ ਦੇ ਅੰਨਿਆਂ ਨੂੰ ਇਹ ਪੁੱਛਿਆ ਜਾਏ ਵੀ ਚਲੋ ਤੁਹਾਨੂੰ ਮਾਤਾ ਸਾਹਿਬ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਮਹਿਲ ਤਿੰਨੇ ਮਹਿਲ ਆ ਤਿੰਨਾਂ ਦੀ ਅੰਤਮ ਯਾਦ ਕਾਇਮ ਹੈ ਖਾਲਸੇ ਦੇ ਅੰਦਰ। ਮਾਤਾ ਜੀਤ ਕੌਰ ਜੀ ਜਿੱਥੇ ਸੰਸਕਾਰ ਹੋਇਆ ਉਹਨਾਂ ਦੀ ਯਾਦ ਉੱਥੇ ਕਾਇਮ ਹੈ ਆਨੰਦਪੁਰ ਸਾਹਿਬ ਦੇ ਉੱਪਰਲੇ ਪਾਸੇ, ਤੇ ਦੋਨੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਇਹਨਾਂ ਦੀ ਦਿੱਲੀ ਦੇ ਅੰਦਰ। ਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਕਿਹੜੀ ਹੈ ਜੀ, ਸਾਹਮਣੇ ਤਾਂ ਪ੍ਰਤੱਖ ਪਈ ਹੈ ਤੁਹਾਡੇ ਕੋਲ, ਕਿਵੇਂ ਮੁਕਰਿਆ ਜਾਏਗਾ। ਇਸ ਕਰਕੇ ਸਾਧ ਸੰਗਤ ਕਦੇ ਇਹੋ ਜਿਹੀਆਂ ਅਟਪਟੀਆਂ ਗੱਲਾਂ ਤੇ ਯਕੀਨ ਨਾ ਕਰੋ। ਇਹ ਨਾਸਤਕ ਬੰਦੇ ਸਿੱਖੀ ਦਾ ਲਿਬਾਸ ਪਹਿਨ ਕੇ ਗੁਰੂ ਨਾਨਕ ਦੇ ਘਰ ਵਿੱਚ ਆ ਵੜੇ ਨੇ, ਬੜਾ ਨੁਕਸਾਨ ਕਰ ਰਹੇ ਨੇ। ਭਾਵਨਾ ਰੱਖਣੀ ਹੈ, ਭਾਵੋ ਹੀ ਵਿਦ ਤੇ ਦੇਵਾ, ਮਹਾਰਿਸ਼ੀ ਵਿਆਸ ਕਹਿੰਦੇ ਨੇ, ਭਾਵਨਾ ਹੀ ਸਭ ਤੋਂ ਵੱਡਾ ਦੇਵਤਾ ਹੈ। ਹਾਂਜੀ ਅੱਗੇ ਸੁਣੋ।
ਇਸ ਮੁਰਸਦ ਕੇ ਹੈ ਅਨੁਸਾਰੀ,
ਹਾਂ ਉਹ ਮੈਂ ਆਪ ਜੀ ਨੂੰ ਬੇਨਤੀ ਕਰਨ ਲੱਗਾ ਸੀ ਕਿ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਜਦੋਂ ਅੰਤਮ ਜੀਵਨ ਦੇ ਪੜਾਅ ਤੇ ਸਨ ਉਸ ਵੇਲੇ ਭਾਈ ਵਾਲਾ ਘਰ ਚਲਿਆ ਗਿਆ ਸੀ ਜਦੋਂ ਗੁਰੂ ਅੰਗਦ ਸਾਹਿਬ ਆ ਕੇ ਸਿੱਖ ਬਣੇ, ਤੇ ਭਾਈ ਵਾਲੇ ਤੇ ਗੁਰੂ ਅੰਗਦ ਸਾਹਿਬ ਦਾ ਮਿਲਾਪ ਨਹੀਂ ਸੀ ਹੋਇਆ। ਜੇ ਹੋਇਆ ਤਾਂ ਅਜਿਹੀ ਅਵਸਥਾ ਵਿੱਚ ਕਿ ਗੁਰੂ ਅੰਗਦ ਸਾਹਿਬ ਉਹਨਾਂ ਨੂੰ ਪਹਿਚਾਣ ਨਹੀਂ ਸਮਝ ਸਕਦੇ। ਜਦੋਂ ਗੱਦੀ ਤੇ ਬਹਿ ਗਏ ਗੁਰੂ ਨਾਨਕ ਸਾਹਿਬ ਪ੍ਰਲੋਕ ਗਮਨ ਕਰ ਲਏ, ਸੱਚਖੰਡ ਵਾਸੀ ਬਣ ਗਏ। ਬਸ ਦੇਹ ਦਾ ਉਹ ਲਈ ਸੀ, ਉਹ ਤਾਂ ਪਹਿਲੀ ਸੱਚਖੰਡ ਦੇ ਮਾਲਕ ਨੂੰ ਗੁਰੂ ਨਾਨਕ ਸਾਹਿਬ ਤਾਂ ਉਸ ਵੇਲੇ ਭਾਈ ਬਾਲਾ ਚੱਲਿਆ ਕਿ ਜਿਹੜਾ ਮੇਰੇ ਗੁਰੂ ਦੇ ਗੱਦੀ ਤੇ ਬੈਠਾ ਇਸ ਵੇਲੇ ਦੂਜੇ ਥਾਂ ਤੇ, ਮੈਂ ਦੇਖਾਂ ਕਿ ਗੁਰੂ ਨਾਨਕ ਵਰਗਾ ਸੁਭਾਅ ਹੈ ਉਸਦਾ। ਉਹ ਖੰਡੂਰ ਸਾਹਿਬ ਆ ਗਏ। ਉਧਰ ਮਹਾਰਾਜ ਮਾਈ ਪੜਾਈ ਦੇ ਕੋਠੇ ਚੋਂ ਜੋ ਬਾਹਰ ਵਿਰਾਗੀ ਅਵਸਥਾ ਚ ਨਿਕਲੇ ਹੀ ਸਨ, ਫਿਰ ਪੜ੍ਹਾਂਗੇ ਤੇ ਬੈਠੇ ਨੇ, ਅਜੇ ਕੋਈ ਬਚਨ ਨਹੀਂ, ਗੁਰੂ ਨਾਨਕ ਦੇ ਵਿਛੋੜੇ ਅੱਖਾਂ ਚ ਅੰਸੂ ਹਨ, ਹੋਰ ਕੁਛ ਨਹੀਂ ਕਹਿ ਰਹੇ। ਇਹਨੂੰ ਭਾਈ ਵਾਲਾ ਆ ਪਹੁੰਚੇ, ਸਤਿਗੁਰੂ ਪੜ੍ਹਾਂਗੇ ਤੇ ਬੈਠੇ ਨੇ, ਆ ਕੇ ਨਮਸਕਾਰ ਕੀਤੀ ਤੇ ਕੋਲ ਬਹਿ ਗਏ। ਸਤਿਗੁਰਾਂ ਦੇ ਨੇਤਰ ਖੋਲੇ ਤੇ ਵੇਖਿਆ ਬੜੀ ਪਿਆਰ ਦੀ ਮੂਰਤ। ਜਦੋਂ ਬੁਲਾਇਆ ਕੁਝ ਵਿਚਾਰਾਂ ਹੋਈਆਂ, ਬੜੀ ਮਿੱਠੀ ਜੀ ਆਵਾਜ਼ ਵਿੱਚ ਬੋਲੇ ਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਕਿ ਸੱਜਣਾ ਤੇਰਿਆਂ ਬਚਨਾਂ 'ਚ ਬਹੁਤ ਮਿੱਠੀ ਤਾਸੀਰ ਹੈ, ਮੈਂ ਜਾਣਨਾ ਚਾਹੁੰਦਾ ਕਿ ਤੇਰਾ ਗੁਰੂ ਕੌਣ ਹੈ। ਭਾਈ ਵਾਲਾ ਕਹਿੰਦੇ ਕਿਉਂ, ਕੋਈ ਸ਼ੱਕ ਪੈ ਗਈ ਮੇਰੇ ਤੇ। ਮਹਾਰਾਜ ਕਹਿੰਦੇ ਤੇਰਾ ਗੁਰੂ ਕੋਈ ਪੂਰਨ ਗੁਰੂ ਲੱਗਦਾ ਹੈ, ਤੇਰੇ ਵਿੱਚ ਸੁਭਾਅ ਤੇਰਾ ਨਹੀਂ ਤੇਰੇ ਗੁਰੂ ਦਾ ਦਿਸ ਰਿਹਾ, ਕੌਣ ਹੈ ਤੇਰਾ ਗੁਰੂ? ਭਾਈ ਬਾਲਾ ਹੱਥ ਜੋੜ ਕੇ ਕਹਿਣ ਲੱਗੇ, ਮਮ ਗੁਰੂ ਨਾਨਕ ਅਹਿ, ਮੇਰੇ ਗੁਰੂ ਗੁਰੂ ਨਾਨਕ ਸਾਹਿਬ ਹਨ। ਗੁਰੂ ਅੰਗਦ ਸਾਹਿਬ ਪੜ੍ਹਗੇ ਤੋਂ ਉਤਰੇ ਤੇ ਗਲ ਬੱਕੜੀ ਪਾ ਕੇ ਕਹਿਣ ਲੱਗੇ, ਭਾਈ ਬਾਲਾ ਤੇ ਫਿਰ ਤੂੰ ਹੇਠਾਂ ਨਹੀਂ ਮੇਰੇ, ਇਸ ਪੜ੍ਹਗੇ ਤੇ ਬੈਠ। ਭਾਈ ਬਾਲੇ ਨੇ ਫਿਰ ਗੁਰੂ ਨਾਨਕ ਦੀਆਂ ਸਾਖੀਆਂ ਸੁਣਾਉਣੀਆਂ ਆਰੰਭ ਕੀਤੀਆਂ, ਪੈੜੇ ਮੌਕੇ ਨੇ ਲਿਖੀਆਂ ਤੇ ਗੁਰੂ ਅੰਗਦ ਸਾਹਿਬ ਅੱਠ ਅੱਠ ਦਿਨ ਦੀ ਸਮਾਧੀ ਵਿੱਚ ਹੋ ਜਾਂਦੇ ਸਨ। ਇਸ ਕਰਕੇ ਹੁਣ ਸਤਿਗੁਰੂ ਮਹਾਰਾਜ ਪੁੱਛ ਰਹੇ ਜਿਵੇਂ ਗੁਰੂ ਅੰਗਦ ਸਾਹਿਬ ਨੇ ਪੁੱਛਿਆ ਸੀ, ਕਹਿਣ ਲੱਗੇ ਦਰੋਗਾ ਤੇਰੇ ਵਿੱਚ ਸੁਭਾਅ ਬੜਾ ਚੰਗਾ ਦਿਸ ਰਿਹਾ, ਤੇਰਾ ਗੁਰੂ ਕੌਣ ਹੈ ਜੀ?
ਜੀਤੇ ਚਾਤ ਭਲੋ ਅਗਾਰੀ,
ਤੇ ਜੀਤੇ ਐਡਾ ਬੜਾ ਭਲਾ ਤੂੰ, ਜਿਸ ਤੇ ਚਾਹਤ ਭਲੋ ਅਗਾਰੀ, ਤੇ ਜਿਹਨੇ ਤੂੰ ਇੰਨਾ ਕਿਸ ਮੁਰਸ਼ਦ ਕੇ ਹੋ ਅਨਸਾਰੀ, ਜਿਹਦੇ ਕੋਲੋਂ ਅੱਗੇ ਖੁਦਾ ਦਾ ਰਸਤਾ ਅੱਗੇ ਦਾ ਲੱਭ ਲਿਆ ਹੈ।
ਹੁਣ ਸੱਯਦ ਬੋਲਿਓ ਤੁਸ ਬੇਰਾ,
ਸੱਯਦ ਹੱਥ ਜੋੜ ਕੇ ਬੋਲਿਆ, ਕਹਿਣ ਲੱਗਾ
ਨੰਦ ਲਾਲ ਗੁਰੂ ਹੋਵੇਰਾ,
ਗੱਲ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮਹਾਰਾਜ ਮੇਰਾ ਤੇ ਗੁਰੂ ਆ ਬੈਠਾ ਹੈ, ਭਾਈ ਨੰਦ ਲਾਲ ਵਾਲਾ ਹੱਥ ਕਰ ਦਿੱਤਾ ਤੇ ਤੁਸੀਂ ਤੇ ਅਜੇ ਅੱਜ ਮਿਲੇ ਹੋ, ਇਦੋਂ ਪਹਿਲਾਂ ਤੇ ਮਹਾਰਾਜ ਮੈਂ ਤੇ ਇਸੇ ਨੂੰ ਗੁਰੂ ਮੰਨ ਕੇ ਚੱਲਦਾ ਰਿਹਾ, ਕਿਉਂਕਿ ਮੈਨੂੰ ਰਾਹ ਇਸੇ ਨੇ ਦਿਖਾਇਆ। ਇੱਥੇ ਗੁਰੂ ਦਾ ਅਰਥ ਗੁਰੂ ਜੋਤੀ, ਗੁਰਤਾ ਗੱਦੀ ਦਾ ਮਾਲਕ ਗੁਰੂ ਨਹੀਂ, ਇੱਥੇ ਗੁਰੂ ਦਾ ਅਰਥ ਗੁਰਮੁਖ ਹੈ, ਗੁਰਮੁਖ ਸਿੱਖ ਜਿਹੜਾ ਗੁਰੂ ਦੇ ਨਾਲ ਜੋੜਨ ਵਾਲਾ ਗੁਰੂ ਨਾਨਕ ਦੇ ਘਰ ਵਿੱਚ। ਤੇ ਕਹਿਣ ਲੱਗੇ ਦੀ ਆਏ ਮੇ ਭਾਈ ਨੰਦ ਲਾਲ ਸਾਹਿਬ ਹਨ, ਜਿਨ੍ਹਾਂ ਦੇ ਕੋਲ ਮੈਂ ਸੁਭਾਅ ਧਾਰਨ ਕੀਤਾ ਹੈ।
ਸਿੱਖਮੈਂ ਬਣਿਓ ਲਿਓ ਉਪਦੇਸ਼,
ਮੈਂ ਤੇ ਇਹਦੇ ਕੋਲੋਂ ਉਪਦੇਸ਼ ਲਿਆ, ਇਹਦੇ ਕੋਲ ਤੁਹਾਡਾ ਉਪਦੇਸ਼ ਸੀ, ਬਸ ਮੈਨੂੰ ਚਾਹੇ ਆਪਣਾ ਸਿੱਖ ਕਹਿ ਲਓ ਤੇ ਚਾਹੇ ਸਿੱਖ ਦਾ ਸਿੱਖ ਕਹਿ ਲਓ, ਮੈਂ ਤੇ ਤੁਹਾਡਾ ਹੀ ਹਾਂ ਮਹਾਰਾਜ।
ਜਿਸਦੇ ਹੱਥੇ ਕਲੇਸ਼ ਅਸ਼ੇਸ਼,
ਅਸ਼ੇਸ਼ ਨਾਮ ਹੁੰਦਾ ਸਾਰਿਆਂ ਦਾ। ਕਲੇਸ਼ ਪੰਜ ਕਿਸਮ ਦੇ ਹੁੰਦੇ ਨੇ, ਅਵਿਦਿਆ, ਅਸਮਤਾ ਤੇ ਅਧੀਨ ਮੇਸ ਇਤਿਆਦਿਕ, ਇਹ ਸਾਰੇ ਇਹਨਾਂ ਦੇ ਨਾਮ ਹਨ ਸਾਸਨੀਏ। ਰਾਗ, ਦਵੈਸ਼, ਅਵਿਦਿਆ, ਅਸਮਤਾ, ਅਧੀਨ ਵੇਸ, ਇਹ ਪੰਜ ਕਲੇਸ਼ ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਇਹਦੀ ਕਿਰਪਾ ਦੇ ਨਾਲ ਮੇਰੇ ਪੰਜ ਕਲੇਸ਼ ਦੂਰ ਹੋ ਗਏ।
ਆਲਮ ਸਿੰਘ ਨਤਨਾ ਜਿਸ ਕਹੇ,
ਇੱਕ ਉੱਥੇ ਸਾਧ ਸਿੰਘ ਜੀ ਭਾਈ ਆਲਮ ਸਿੰਘ ਖੜਾ ਸੀ, ਇਹਦੇ ਨਾਲ ਨਾਮ ਲੱਗਦਾ ਭਾਈ ਆਲਮ ਸਿੰਘ ਨਚਨਾ, ਇਹਦਾ ਇਹ ਨਾਂ ਸੀ ਇਤਿਹਾਸ ਦੇ ਵਿੱਚ ਆਉਂਦਾ। ਉਹ ਕੋਲ ਖੜਾ ਸੀ ਉਸੇ ਵੇਲੇ
ਸ਼੍ਰੀ ਗੁਰੂ ਕੇ ਅਹੇ,
ਤੇ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਖੜਾ ਹੈ। ਆਲਮ ਸਿੰਘ ਨਚਨਾ ਤਿਸ ਕਹੇ, ਉਹਨੂੰ ਸਾਰੇ ਇਹ ਗੱਲ ਕਹਿੰਦੇ ਹਨ, ਤਵੇ ਸਮੀਪ ਗੁਰੂ ਕੇ ਅਹੇ, ਉਹ ਗੁਰੂ ਦੇ ਕੋਲ ਖੜਾ ਉਸ ਵੇਲੇ ਗੁਰੂ ਦੀ ਹਜ਼ੂਰੀ ਵਿੱਚ। ਤੇ ਇੰਨਾ ਸਾਧ ਸਿੰਘ ਜੀ ਤੋਂ ਬਚਨ ਹੋਇਆ, ਅੱਗੇ ਆਲਮ ਸਿੰਘ ਨੇ ਸਾਧ ਸਿੰਘ ਜੀ ਇਤਰਾਜ਼ ਕੀਤਾ। ਆਲਮ ਸਿੰਘ ਅੱਗੇ ਕਹਿਣ ਲੱਗਿਆ ਕਿ ਤੂੰ ਤੇ ਬਈ ਬੜਾ ਮਨਮਤ ਦਾ ਬਚਨ ਬੋਲਿਆ। ਸੱਯਦ ਨੂੰ ਕਹਿਣ ਲੱਗਾ, ਤੈਨੂੰ ਪਤਾ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਨੂੰ ਗੁਰੂ ਨਹੀਂ ਹੋਰ ਕਿਹਾ ਜਾਂਦਾ, ਤੂੰ ਇੱਥੇ ਸਿੱਖ ਨੂੰ ਗੁਰੂ ਕਹੀ ਜਾ ਰਿਹਾ। ਭਾਈ ਆਲਮ ਸਿੰਘ ਨੇ ਉਹਨੂੰ ਤਾੜਨਾ ਕਰ ਦਿੱਤੀ ਕਿ ਤੇਰਾ ਸ਼ਬਦ ਗੁਰਮਤ ਅਨੁਸਾਰ ਨਹੀਂ ਹੈ। ਇਹਦਾ ਉੱਤਰ ਸੱਯਦ ਨੇ ਨਹੀਂ ਦੇਣਾ, ਇਹਦਾ ਉੱਤਰ ਭਾਈ ਨੰਦ ਲਾਲ ਸਾਹਿਬ ਨੇ ਨਹੀਂ ਦੇਣਾ, ਇਹਦਾ ਉੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਦੇਣਗੇ, ਜੋ ਤਾੜਨਾ ਭਾਈ ਆਲਮ ਨੇ ਕੀਤੀ ਹੈ ਤੇ ਉਹਦਾ ਉੱਤਰ ਗੁਰੂ ਗੋਬਿੰਦ ਸਿੰਘ ਜੀ ਦੇਣਗੇ। ਇਹ ਕਥਾ ਕੱਲ ਆਏਗੀ ਕਿਉਂਕਿ ਸਮਾਂ ਹੋ ਗਿਆ ਹੈ। ਆਓ, ਇੱਥੇ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਸਾਸ ਜੀ ਖਿਮਾ ਕਰਨੀ, ਸਤਿਗੁਰੂ ਮਹਾਰਾਜ ਦੇ ਪਿਆਰ ਦੀ ਗਾਥਾ ਭਾਈ ਨੰਦ ਲਾਲ ਸਾਹਿਬ ਦੀ, ਤੇ ਇਹ ਗੁਰਮੁਖ ਪਿਆਰੇ ਭਾਈ ਬਲਵੀਰ ਸਿੰਘ ਹੋਰਾਂ ਨੇ, ਕਮੇਟੀ ਵਾਲਿਆਂ ਸੱਜਣਾ ਸਰੋਤਿਆਂ ਨੇ, ਇਹ ਸਾਰੇ ਨੇ ਇਕੱਠੇ ਹੋ ਕੇ ਤੇ ਇਹ ਦਾਸ ਨੂੰ ਹੁਕਮ ਕੀਤਾ ਸੀ ਕਿ ਜੋ ਭਾਈ ਨੰਦ ਲਾਲ ਸਿੰਘ ਦੀ ਵਾਰਤਾ ਹੈ ਅਸੀਂ ਸੁਣਨਾ ਚਾਹੁੰਦੇ ਹਾਂ। ਤੇ ਹਾਲਾਂਕਿ ਭਾਈ ਸਾਹਿਬ ਦੇ ਘਰ ਬੇਟੀ ਦਾ ਵਿਆਹ ਰੱਖਿਆ ਹੋਇਆ, ਬੜੇ ਰੁਝਾਨ, ਫਿਰ ਵੀ ਕੰਮ ਛੱਡ ਕੇ, ਇਹ ਤੇ ਗੁਰੂ ਦੀ ਕਿਰਪਾ ਹੈ ਭਾਈ ਬਲਵੀਰ ਸਿੰਘ ਤੇ, ਨਹੀਂ ਗੁਰਦੁਆਰੇ ਦੇ ਪ੍ਰਧਾਨਾਂ ਨੂੰ ਤਾਂ ਸਹਾਇ ਨਹੀਂ ਹੁੰਦਾ ਕਦਾ ਸੁਣਨ ਦਾ, ਇਹ ਤਾਂ ਰੱਬ ਦੇ ਤਾਰੇ ਹੁੰਦੇ ਨੇ, ਇਹਦਾ ਕੋਈ ਵਿਸ਼ੇਸ਼ ਹੀ ਕਿਰਪਾ ਲੱਗਦੀ ਹੈ ਇੱਥੇ ਕਮੇਟੀ ਤੇ, ਤੇ ਨਹੀਂ ਇਹ ਰਿਵਾਜ ਕਿੱਥੇ ਰਿਹਾ, ਪ੍ਰਧਾਨਾਂ ਕੋਲ ਕਿੱਥੇ ਟਾਈਮ, ਉਹ ਤਾਂ ਗੋਲਕ ਗਿਣ ਦੇ ਟਾਈਮ ਆਉਂਦੇ ਹੁੰਦੇ। ਇਹ ਗੁਰੂ ਦੀ ਕਿਰਪਾ ਇਹਨਾਂ ਦੇ ਉੱਤੇ ਹੈ, ਜਿਸ ਕਰਕੇ ਕਥਾ ਦਾ ਪਿਆਰ ਹੈ ਔਰ ਦਾਸ ਨੂੰ ਕਹਿ ਕੇ, ਤੇ ਕਿ ਭਾਈ ਨੰਦ ਲਾਲ ਸਾਹਿਬ ਦੀ ਗਾਥਾ ਜਿਹੜੀ ਹੈ ਸੰਪੂਰਨ ਕਰਨੀ ਹੈ ਇੱਥੇ। ਆਓ, ਗੁਰੂ ਕਿਰਪਾ ਕਰੇ 15 ਤਾਰੀਖ ਤੱਕ ਇਹ ਗਾਥਾ ਇਸੇ ਤਰ੍ਹਾਂ ਚੱਲਦੀ ਰਹੇਗੀ। ਉਸ ਤੋਂ ਬਾਅਦ 16 ਨੂੰ ਐਤਵਾਰ ਹੈ ਤੇ 16 ਨੂੰ ਫਿਰ ਇੱਕ ਹੋਰ ਇਹਨਾਂ ਨੇ ਡਿਊਟੀ ਲਾਈ ਹੈ। ਇਹ ਕਹਿੰਦੇ ਵੀ ਕੜਾਹ ਪ੍ਰਸ਼ਾਦ ਜਿਹੜੀ ਦੇਗ ਹੈ ਤੇ ਉਹਦੇ ਬਾਰੇ ਅਸੀਂ ਸੁਣਨਾ ਚਾਹੁੰਦੇ ਹਾਂ, ਉਸ ਦਿਨ ਦੀਵਾਨ 'ਚ ਉਹ ਕਰ ਲਵਾਂਗੇ। ਆਓ, ਹੁਣ ਇੱਥੇ ਸਾਸ ਜੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਨੰਦ ਸਾਹਿਬ ਦਾ ਪਾਠ ਸਾਰੀਆਂ ਸੰਗਤਾਂ ਜਿੰਨੇ ਬੋਲ ਸਕਦੇ ਬੋਲਣ।
ਆਲਮ ਸਿੰਘ ਨਚਨਾ ਜਿਸ ਕਹੇ, ਤਵੇ ਸਮੀਪ ਗੁਰੂ ਕੇ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ।
ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ
ਅਵਨਾਸ,
ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ
ਦਾਸ,
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ
ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਹੈ ਪਿਓਵਨ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਇਆ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹ
ਵਾਹਿਗੁਰੂ ਨਾਮ ਜਹਾਜ ਚੜੇ ਸੋ ਤੁਰੇ ਪਾਰ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਭ ਗਾਵਣਿਆਈਆਂ ਸਭ ਦੋ ਤੰਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ ਕੀ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ
ਮਨ ਮੇਰੇ ਦੁੱਖ ਸਭ ਵਿਸਾਰਣਾ
ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗਲਾ ਸਮਰਥ
ਸੁਆਮੀ ਸੋ ਕਿਉਂ ਨੋ ਵਿਸਾਰੇ
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ
ਨਾਲੇ
ਸਾਚੀ ਸਾਹਿਬਾ ਕਿਆ
ਕਰ ਤੇਰੇ
ਕਰਤਾ ਤੇਰੇ ਸਭ ਕਿਛ ਜਿਸ ਦੇ ਸੋ
ਪਾਵੇ
ਸਦਾ ਸਿਵਤ ਸਲਾਹ ਤੇਰੀ ਨਾਮ
ਸਾਵੇ
ਨਾਮ ਜਿਨ ਕੈ ਮਨ ਵਸਿਆ ਬਾਜੀ ਸਬਦ
ਨੇਰੇ
ਕਹਿ ਨਾਨਕ ਸਰੀ ਸਾਹਿਬ ਕਿਆ ਨਾਹੀ ਕਰ
ਤੇਰੇ
ਸਾਚਾ ਨਾਮ ਮਿਰਾਇਆ
ਧਾਰੋ
ਸਾਚ ਨਾਮ ਆਧਾਰ ਮੇਰਾ ਜਿਨ ਪੁਖਾਂ
ਸਭ ਗਵਾਈਆਂ
ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ
ਸਭ ਜਾਈਆਂ
ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ
ਬੜਿਆਈਆਂ
ਕਹਿ ਨਾਨਕ ਸੁਣ ਹੋ ਸੰਤ ਹੋ ਸਬਦ ਤਰੋ ਪੈਰੋ ਸਾਚਾ
ਨਾਮ ਮੇਰਾ ਆਧਾਰੋ ਵਾਜੇ
ਪੰਚ ਸਬਦ ਮਿਤਕਾਰ ਸੁਪਾਗੇ ਕਾਰ ਸੁਪਾਗੇ।